ਸਤਿਗੁਰੂ ਪੰਚਮ ਪਾਤਸ਼ਾਹ ਦੇ ਚਰਣਾਂ ਵਿੱਚ ਭਾਈ ਅਨੰਦ ਮੁਰਾਰੀ ਜੀ ਵਰਗੇ ਗੁਰਸਿੱਖ ਆਏ ਹਨ। ਪਰ ਅੱਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜਿੰਨਾ ਚਿਰ ਕਥਾ ਕੀਰਤਨ ਸੁਣਦੇ ਹਾਂ ਓਨਾ ਚਿਰ ਸਿਮਰਨ ਰਹਿੰਦਾ ਹਿਰਦੇ ਚ। ਜਦੋਂ ਘਰਾਂ ਦੇ ਕੰਮ ਧੰਦੇ ਕਰਦੇ ਹਾਂ ਮੁੜ ਕੇ ਫਿਰ ਪਰਮੇਸ਼ਰ ਵਿਸਰ ਜਾਂਦਾ। ਸਤਿਗੁਰੂ ਜੀ ਨੇ ਵਚਨ ਕੀਤਾ, ਗੁਰਸਿੱਖੋ ਤਿੰਨ ਚੀਜ਼ਾਂ ਦਾ ਅਭਿਆਸ ਕਰੋ, ਵਾਸ਼ਨਾ ਖੈ ਮਨੋਨਾਸ ਤੇ ਤਤਵ ਗਿਆਨ। ਇਹਨਾਂ ਤਿੰਨਾਂ ਦਾ ਜਦੋਂ ਪ੍ਰਪੱਕ ਅਭਿਆਸ ਕਰੋਗੇ ਫਿਰ ਤੁਹਾਨੂੰ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੋਵੇਗੀ। ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਚ ਸਰਵਣ ਕੀਤੀ ਹੈ। ਹੋਰ ਕੁਝ ਗੁਰਸਿੱਖ ਗੁਰੂ ਸ਼ਰਨ ਚ ਆ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦੇ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜੈਤ ਸਿੰਘਾਰੂ ਜੁਗ ਸਿੱਖ ਪਾਰੀ।
ਭਾਈ ਜੈਤ ਜੀ ਔਰ ਭਾਈ ਸਿੰਘਾਰੂ ਜੀ, ਜੁਗ ਨਾਮ ਹੁੰਦਾ ਦੋ ਦਾ। ਇਹ ਦੋ ਗੁਰਸਿੱਖ ਜੋ ਸਤਿਗੁਰਾਂ ਦੇ ਬੜੇ ਪਿਆਰੇ ਸਿੱਖ ਹਨ।
ਜੋਧਾ ਬੜੀ ਨਿਰਭੈ ਉਪਕਾਰੀ।
ਭਾਈ ਜੈਤ ਜੀ ਔਰ ਭਾਈ ਸਿੰਘਾਰੂ ਜੀ ਦੋਵੇਂ ਸੂਰਬੀਰ ਬਹਾਦਰ ਯੋਧੇ ਸਨ ਔਰ ਪਰਉਪਕਾਰੀ ਬਿਰਤੀ ਦੇ ਮਾਲਕ ਸੀ, ਉਪਕਾਰੀ ਬਿਰਤੀ ਰੱਖਦੇ ਹਨ।
ਸ੍ਰੀ ਅਰਜਨ ਤਿੰਨ ਸੰਗੀ ਉਚਾਰਾ।
ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਜਦੋਂ ਇਹ ਦੋਵੇਂ ਗੁਰਸਿੱਖ ਹਾਜ਼ਰ ਹੋਏ, ਮਹਾਰਾਜ ਪੰਚਮ ਪਾਤਸ਼ਾਹ ਜੀ ਨੇ ਦੋਨਾਂ ਗੁਰਸਿੱਖਾਂ ਨੂੰ ਹੁਕਮ ਕੀਤਾ, ਦੋਨਾਂ ਗੁਰਸਿੱਖਾਂ ਨੂੰ ਭਾਈ ਜੈਤ ਜੀ ਔਰ ਭਾਈ ਸਿੰਘਾਰੂ ਜੀ ਨੂੰ ਉਪਦੇਸ਼ ਦਿੰਦਿਆਂ ਕਿਹਾ,
ਹਮ ਸਰੂਪ ਜੋ ਖਸ਼ਟਮ ਤਾਰਾ।
ਵਚਨ ਕੀਤਾ ਭਾਈ ਜੈਤ ਜੀ ਭਾਈ ਸਿੰਘਾਰੂ ਜੀ, ਸਾਡਾ ਜਿਹੜਾ ਛੇਵਾਂ ਜਾਮਾ ਹੋਣਾ ਖਸ਼ਟਮ ਜਾਮਾ, ਯਾਨੀ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਰੂਪ ਅਸੀਂ ਧਾਰਨ ਕਰਨਾ ਹੈ।
ਤਰੇ ਸ਼ਸਤਰ ਦੇ ਦੁਸ਼ਟਨ ਦੰਡ।
ਛੇਵੇਂ ਜਾਮੇ ਦੇ ਵਿਚ ਅਸੀਂ ਦੁਸ਼ਟਾਂ ਨੂੰ ਦੰਡ ਦੇਣਾ, ਸ਼ਸਤਰਧਾਰੀ ਬਿਰਤੀ ਦੇ ਧਾਰਨੀ ਹੋਣਾ। ਅਸੀਂ ਛੇਵੇਂ ਜਾਮੇ ਚ ਸ਼ਸਤਰ ਧਾਰਨ ਕਰਨੇ ਹਨ ਔਰ ਦੁਸ਼ਟਾਂ ਨੂੰ ਦੰਡ ਦੇਣਾ ਹੈ।
ਕਰੇ ਤੁਰਕ ਗਨ ਕੋ ਖੰਡ ਖੰਡ।
ਜਿਹੜੇ ਤੁਰਕ ਜਿਹੜੇ ਵਲੇਛ ਇਸ ਵੇਲੇ ਜਰਵਾਣੇ ਬਣ ਕੇ ਰਾਜ ਕਰ ਰਹੇ ਨੇ, ਜ਼ੁਲਮ ਕਰ ਰਹੇ ਨੇ, ਇਹਨਾਂ ਦੇ ਰਾਜ ਨੂੰ ਟੁਕੜਾ ਟੁਕੜਾ ਕਰ ਦਿਆਂਗੇ, ਭਾਵ ਇਹਨਾਂ ਦਾ ਰਾਜ ਖੋ ਲਵਾਂਗੇ ਮਲੇਛਾਂ ਨੂੰ ਮਾਰ ਕੇ।
ਆਯੁਧ ਵਿਦਿਆ ਕਰ ਅਭਿਆਸ।
ਛੇਵੇਂ ਜਾਮੇ ਚ ਅਸੀਂ ਸ਼ਸਤਰ ਵਿਦਿਆ ਦਾ ਅਭਿਆਸ ਕਰਾਂਗੇ, ਆਪ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਾਂਗੇ, ਆਪਣੇ ਸਿੱਖਾਂ ਕੋਲੋਂ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਾਵਾਂਗੇ।
ਮੀਰਨ ਕੀ ਮੀਰੀ ਲੇ ਪਾਸ।
ਔਰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਗਾਤਰੇ ਧਾਰਨ ਕਰਕੇ ਮੀਰਾਂ ਦੀ ਮੀਰੀ ਹਰ ਲਵਾਂਗੇ।
ਸ਼ਬਦ ਪ੍ਰੀਤ ਕਰ ਚਿਤ ਇਮ ਦੇ।
ਔਰ ਪੀਰਾਂ ਦੀ ਪੀਰੀ ਪਹਿਲਾਂ ਹੀ ਸਾਡੇ ਕੋਲ ਹਰੀ ਹੋਈ ਹੈ, ਤੋ ਸ਼ਬਦ ਦੇ ਨਾਲ ਆਪਣੀ ਪ੍ਰੀਤ ਕਰਕੇ ਪ੍ਰੇਮ ਕਰਕੇ ਚਿਤ ਦੇਣਾ ਹੈ।
ਪੀਰਨ ਕੀ ਪੀਰੀ ਹਰ ਲੇ।
ਸ਼ਬਦ ਦੇ ਨਾਲ ਪ੍ਰੀਤ ਕਰਕੇ ਆਪਣਾ ਚਿਤ ਸ਼ਬਦ ਨਾਲ ਜੋੜ ਕੇ ਪੀਰਾਂ ਦੀ ਪੀਰੀ ਹਰ ਲਵਾਂਗੇ।
ਨ੍ਰਿਪ ਕੋ ਲਵਣ ਖਾਤੇ ਜੋਏ।
ਮਹਾਰਾਜ ਜੀ ਕਹਿੰਦੇ ਜਿਵੇਂ ਕਿਸੇ ਰਾਜੇ ਦਾ ਕੋਈ ਲੂਣ ਖਾਂਦਾ ਹੈ, ਕਿਸੇ ਰਾਜੇ ਕੋਲ ਨੌਕਰੀ ਕਰਕੇ ਉਹਦਾ ਕੋਈ ਲੂਣ ਖਾਂਦਾ ਹੈ।
ਨਿਜ ਸਰੀਰ ਕੋ ਅਰਪੈ ਸੋਏ।
ਜਿਹੜਾ ਲੂਣ ਖਾਂਦਾ ਨਾ ਰਾਜੇ ਦਾ, ਉਹ ਆਪਣੇ ਰਾਜੇ ਵਾਸਤੇ ਆਪਣੇ ਸਰੀਰ ਦਾ ਅਰਪਣ ਕਰ ਦਿੰਦਾ, ਉਹ ਆਪਣੇ ਤਨ ਦਾ ਅਰਪਣ ਕਰ ਦਿੰਦਾ, ਰਾਜੇ ਲਈ ਰਣ ਭੂਮੀ ਚ ਲੜਦਾ ਹੈ।
ਹਲਤ ਪਲਤ ਮੈਂ ਹਮ ਸੁਖ ਦੇ ਹੈ।
ਇਸੇ ਤਰ੍ਹਾਂ ਭਾਈ ਜੈਤ ਜੀ ਭਾਈ ਸਿੰਘਾਰੂ ਜੀ ਜਿਹੜੇ ਗੁਰਸਿੱਖ ਛੇਵੇਂ ਜਾਮੇ ਚ ਸਾਡੇ ਚਰਨਾਂ ਚ ਆਪਣਾ ਆਪ ਅਰਪਣ ਕਰਨਗੇ, ਜੰਗ ਦੇ ਮੈਦਾਨ ਚ ਲੜਨਗੇ, ਜੂਝਣਗੇ, ਉਹਨਾਂ ਦਾ ਲੋਕ ਤੇ ਪਰਲੋਕ ਅਸੀਂ ਸਵਾਰਾਂਗੇ, ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਉਹਨੂੰ ਅਸੀਂ ਸੁੱਖ ਦੇਵਾਂਗੇ।
ਇਆਂ ਭੁਗਤ ਉਤ ਮੁਕਤੀ ਪੈ।
ਇੱਥੇ ਲੋਕ ਵਿੱਚ ਉਹਨਾਂ ਨੂੰ ਸਾਰੀ ਭੁਗਤੀ ਦੀ ਦਾਤ ਪ੍ਰਾਪਤ ਹੋਵੇਗੀ, ਸਾਰੇ ਸੁੱਖ ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, और अगे परलोक विच भी मुक्ति दा दान प्राप्त होवेगा।
महाकोर कलयुग को काल,
ए महाभयानक कोर कलयुग दा समा है।
निज सिखन हमले संभाली,
कोर कलयुग दे समय विच असी अपने सिखां दी संभाल करांगे, असी अपने गुरसिखां नूं संभालांगे।
तुम अब हर गोबिंद टिग रही है।
इस करके भाई जैत जी, भाई शिंगारू जी, तुसी शस्त्रधारी सूरमे हो, तुसी हुण गुरु हरगोबिंद साहब जी दे कोल रहना है। ओही साडा छेवां जामा होणगे, उहनां दे पास रह के तुसी शस्त्रधारी हो के गुरु घर दी सेवा ते टहल कमाउणी है।
आग्या मान सर्ब सुख लईए,
और छेवें पातशाह गुरु हरगोबिंद साहब जी दी आग्या मन के उना दे हुक्म च चल के तुहानू सारे सुख प्राप्त होणगे।
इनके संग युद्ध को करके,
जदों छेवें जामे च गुरु हरगोबिंद साहब जी मलेच्छा नाल जंग करनगे, तुसी गुरु हरगोबिंद साहब वल्लों दुश्मना नाल लड़ना है, जंग युद्ध करने हन।
तुरकन हतो शस्त्र कर धर के,
और शस्त्र धारण करके मलेच्छा नू जरवाणिया नू रण भूमि च मारो।
हाथ जोर सो मानत पाई,
भाई जैत जी और भाई शिंगारू जी ने महाराज पंजवे पातशाह जी दे बचन सुने ते सत करके हाथ जोड़ के मन्ने हन। महाराज सत बचन जिवे आप जी दा हुक्म है इसे तरह ही करांगे।
श्री हर गोबिंद टिग चल गए,
दोवें गुरसिख महाराज गुरु हरगोबिंद साहब मीरी पीरी दे मालक सतगुरां दी शरण गए हन।
रहे समीप शस्त्र धर सूरी,
और शस्त्र धारी हो के महाराज छेवें पातशाह जी दे कोल रहण लगे दोवें सिख। जदों महाराज छेवें पातशाह किते जांदे, ਇਹ ਨਾਲ ਨਾਲ ਹੀ ਛੇਵੇਂ ਪਾਤਸ਼ਾਹ ਜੀ ਦੇ ਵਿਚਰਦੇ ਹਨ।
ਵਿਦਿਆ ਅਭਿਆਸੇ ਗੁਰਪੂਰੀ,
ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨਾਲ ਰਹਿ ਕੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ। ਘੋੜ ਸਵਾਰੀ, ਨੇਜੇਬਾਜੀ, ਸ਼ਸਤਰ ਵਿਦਿਆ ਦਾ ਅਭਿਆਸ ਮਹਾਰਾਜ ਜੀ ਦੇ ਪਾਸ ਰਹਿ ਕੇ ਪੂਰਨ ਸਤਿਗੁਰਾਂ ਦੀ ਸ਼ਰਨ ਚ ਕਰਦੇ ਨੇ।
ਕਿਤਕ ਕਾਲ ਬੀਤਿਓ ਟਿਗ ਰਹੇ,
ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੇ ਕੋਲ ਰਹਿੰਦਿਆਂ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਇਹਨਾਂ ਨੇ ਕੁਝ ਕ ਸਮਾਂ, ਕੁਝ ਕ ਮਹੀਨੇ ਬਤੀਤ ਕੀਤੇ।
ਲੀ ਪ੍ਰਵਾਨਗੀ ਗੁਰ ਕੇ ਕਹੇ,
ਸਤਿਗੁਰਾਂ ਕੋਲੋਂ ਪ੍ਰਵਾਨਗੀ ਲੈ ਕੇ, ਮਹਾਰਾਜ ਜੀ ਕੋਲੋਂ ਆਗਿਆ ਲੈ ਕੇ,
ਆਪਣੇ ਸਦਨ ਰਹੀ ਦੋਏ ਮਾਸ,
ਦੋ ਮਹੀਨਿਆਂ ਦੀ ਛੁੱਟੀ ਵਾਸਤੇ ਗਏ ਮਹਾਰਾਜ ਜੀ ਕੋਲੋਂ ਆਗਿਆ ਲੈ ਕੇ ਕਿ ਕੁਝ ਸਮਾਂ ਰਹਿ ਕੇ ਮਹਾਰਾਜ ਦੋ ਮਹੀਨਿਆਂ ਲਈ ਪਰਿਵਾਰ ਦੇ ਕੁਝ ਕਾਰਜ ਨੇ ਉਹ ਕਰ ਆਈਏ, ਫਿਰ ਆਪ ਜੀ ਦੀ ਸ਼ਰਨ ਆਵਾਂਗੇ। ਏਦਾਂ ਦੋ ਮਹੀਨੇ ਦੀ ਛੁੱਟੀ ਲੈ ਕੇ ਗਏ।
ਇੱਕ ਜੋਗੀ ਮਿਲ ਕਰ ਤਿੰਨ ਪਾਸ,
ਦੋ ਮਹੀਨੇ ਦੀ ਛੁੱਟੀ ਕੱਟ ਕੇ ਫਿਰ ਮਹਾਰਾਜ ਜੀ ਦੀ ਸ਼ਰਨ ਚ ਆ ਗਏ। ਤੋ ਇਸੇ ਤਰ੍ਹਾਂ ਖਾਲਸਾ ਜੀ, ਇੱਕ ਯੋਗੀ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਆਇਆ,
ਭਇਓ ਪ੍ਰਸੰਨ ਰਸਾਇਣ ਦੀਨ,
ਉਹ ਜਿਹੜਾ ਜੋਗੀ ਸੀ ਨਾ, ਜਦੋਂ ਇਹ ਦੋਵੇਂ ਸਿੱਖ ਘਰ ਗਏ ਨਾ, ਭਾਈ ਜੈਤ ਤੇ ਭਾਈ ਸ਼ਿੰਗਾਰੂ ਜੀ, ਉਹ ਯੋਗੀ ਇਹਨਾਂ ਨੂੰ ਟੱਕਰਿਆ। ਅੱਗੋਂ ਯੋਗੀ ਇਹਨਾਂ ਤੇ ਬੜਾ ਪ੍ਰਸੰਨ ਹੋਇਆ, ਤੇ ਯੋਗੀ ਕੋਲ ਇੱਕ ਰਸਾਇਣ ਸੀ। ਰਸਾਇਣ ਕੀ ਹੁੰਦਾ? ਪਾਰਾ ਮਾਰ ਕੇ ਤੇ ਉਹਨੂੰ ਪਾਰੇ ਨੂੰ ਮਾਰ ਕੇ ਸ਼ੁੱਧ ਕਰਕੇ ਉਹਦਾ ਰਸਾਇਣ ਬਣਾਇਆ ਜਾਂਦਾ। ਬੜੀ ਵਧੀਆ ਦਵਾਈ ਬਣਦੀ ਹੈ, ਪਰ ਜੇ ਕੋਈ ਬਣਾ ਸਕੇ ਬਹੁਤ ਔਖੀ ਬਣਦੀ। ਪਾਰਾ ਮਾਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ। ਕੱਚਾ ਪਾਰਾ ਰਹਿ ਜੇ ਸਰੀਰ ਨੂੰ ਗਾਲ ਕੇ ਰੱਖ ਦਿੰਦਾ ਹੈ, ਸਹਿਜੇ ਸਹਿਜੇ ਖਤਮ ਕਰ ਦਿੰਦਾ। ਪਰ ਉਹ ਪਾਰੇ ਨੂੰ ਮਾਰ ਕੇ ਸਹਿਜੇ ਸਹਿਜੇ ਜਦੋਂ ਪੂਰਨ ਤੌਰ ਤੇ ਪਾਰਾ ਮਾਰਿਆ ਜਾਂਦਾ, ਫਿਰ ਉਹਦਾ ਰਸਾਇਣ ਬਣਦਾ। ਤੋ ਯੋਗੀ ਸੀ ਬੜਾ ਸਿਆਣਾ, ਵੈਦਿਕ ਨੂੰ ਜਾਣਨੇ ਵਾਲਾ, ਉਹਨੇ ਉਹ ਪਾਰਾ ਮਾਰ ਕੇ ਰਸਾਇਣ ਬਣਾਇਆ ਹੋਇਆ ਸੀ। ਉਹ ਰਸਾਇਣ ਇਹਨੇ ਭਾਈ ਜੈਤ ਤੇ ਭਾਈ ਸ਼ਿੰਗਾਰੂ ਜੀ ਨੂੰ ਦਿੱਤਾ। ਇਹਨਾਂ ਨਾਲ ਪ੍ਰੇਮ ਪੈ ਗਿਆ ਯੋਗੀ ਦਾ। ਕਹਿੰਦਾ, ਲਓ ਤੁਹਾਨੂੰ ਮੈਂ ਕੀਮਤੀ ਵਸਤੂ ਦਿੰਦਾ ਹਾਂ।
ਇੱਕ ਬਿੱਲ ਭਰਿਓ ਹਰਖ ਕਰ ਲੀਨ,
ਇੱਕ ਬਿੱਲ ਭਰ ਕੇ, ਜਿਵੇਂ ਬਿੱਲ ਦਾ ਖੌਲ ਹੁੰਦਾ ਨਾ, ਬਿੱਲ ਫਲ ਹੁੰਦਾ, ਉਹਦਾ ਖੌਲ ਬਹੁਤ ਸਖਤ ਹੁੰਦਾ, ਉਹ ਬਿੱਲ ਦਾ ਜਿਹੜਾ ਖੌਲ ਸੀ ਉਹ ਭਰ ਕੇ ਉਹਨੇ ਰਸਾਇਣ ਦਾ ਦੇ ਦਿੱਤਾ।
ਸੋ ਵਿਚਾਰ ਕਰ ਢਿੱਗ ਲੈ ਆਏ,
ਉਹ ਰਸਾਇਣ ਜਿਹੜਾ ਇਹਨਾਂ ਨੇ ਵੇਖਿਆ ਵੀ ਕੀਮਤੀ ਵਸਤੂ ਹੈ, ਰਸਾਇਣ ਹਰ ਇੱਕ ਨੂੰ ਨਹੀਂ ਮਿਲਦਾ, ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਲੈ ਚੱਲੀਏ। ਸਿੱਖ ਨੂੰ ਜਦੋਂ ਵੀ ਕੋਈ ਕੀਮਤੀ ਵਸਤ ਮਿਲਦੀ ਹੈ ਉਹਦੀ ਦਿਲੀ ਤਮੰਨਾ ਹੁੰਦੀ ਆ ਵੀ ਮੈਂ ਸਤਿਗੁਰਾਂ ਦੇ ਚਰਨਾਂ ਚ ਅਰਪਣ ਕਰਾਂ। ਜੇ ਕੁੰਵਰ ਨੌਂ ਨਿਹਾਲ ਸਿੰਘ ਵਾਸਤੇ ਬਹੁਤ ਕੀਮਤੀ ਸਿਹਰਾ ਬਣ ਕੇ ਤਿਆਰ ਹੋਇਆ ਤਾਂ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਮਨ ਚ ਇੱਛਾ ਹੋਈ ਇਹ ਮੈਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਭੇਟਾ ਕਰ ਦਿਆਂ। ਜੇ ਹੈਦਰਾਬਾਦ ਦੇ ਨਿਜ਼ਾਮ ਨੇ 60 ਲੱਖ ਰੁਪਈਆ ਲਾ ਕੇ ਇੱਕ ਕੀਮਤੀ ਚਾਨਣੀ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਦਿਨਾਂ ਚ ਭੇਜੀ ਤੇ ਚਾਨਣੀ ਵੇਖ ਕੇ ਮਨ ਚ ਖਿਆਲ ਆਇਆ ਇਹ ਚਾਨਣੀ ਮੈਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਭੇਟਾ ਕਰਾਂ। ਤੋ ਇਉਂ ਗੁਰਸਿੱਖਾਂ ਦੀ ਦਿਲੀ ਖੁਆਇਸ਼ ਹੁੰਦੀ ਹੈ ਕੋਈ ਚੰਗੀ ਵਸਤ ਉਹਨੂੰ ਦਿਸ ਪਏ ਆਪਣੇ ਗੁਰਦੇਵ ਦੇ ਚਰਨਾਂ ਚ ਭੇਟ ਕਰਦੇ ਹੈ। ਤੋ ਭਾਈ ਜੈਤ ਜੀ ਭਾਈ ਸ਼ਿੰਗਾਰੂ ਜੀ ਨੇ ਵੇਖਿਆ ਵੀ ਰਸਾਇਣ ਬੜਾ ਕੀਮਤੀ ਹੈ ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ 6ਵੇਂ ਪਾਤਸ਼ਾਹ ਦੇ ਚਰਨਾਂ ਚ ਜਾ ਕੇ ਭੇਟਾ ਕਰੀਏ।
ਗੁਰ ਖਸ਼ਟਮ ਕੋ ਸੋ ਅਰ ਪਾਏ
ਉਹ ਰਸਾਇਣ ਲੈ ਕੇ ਬਿੱਲ ਭਰੀ ਹੋਈ ਸੀ ਬਿੱਲ ਦਾ ਖੌਲ ਤੇ ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ ਲਿਆ ਕੇ ਅਰਪਣ ਕੀਤਾ।
ਲਗੇ ਸੁਨਾਵਨ ਗੁਣ ਏ ਭਾਰੇ
ਮਹਾਰਾਜ ਜੀ ਕੋਲ ਲਿਆ ਕੇ ਭੇਟ ਕਰਕੇ ਤੇ ਜਿਹੜਾ ਉਹ ਰਸਾਇਣ ਸੀ ਉਹਦੇ ਗੁਣ ਸੁਣਾਉਣ ਲੱਗੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਸ ਰਸਾਇਣ ਦੀ ਮਹਿਮਾ ਕਰਕੇ ਸੁਣਾਉਣ ਲੱਗੇ।
ਦਿਓ ਸਿੱਖ ਨੇ ਪਾਰਦ ਮਾਰੇ
ਕਹਿਣ ਲੱਗੇ ਮਹਾਰਾਜ ਜੀ ਇਹ ਜਿਹੜਾ ਪਾਰਾ ਮਾਰਿਆ ਹੋਇਆ ਇੱਕ ਯੋਗੀ ਵੱਲੋਂ ਬੜੀ ਮਿਹਨਤ ਕਰਕੇ ਪਾਰਾ ਸਿੱਧ ਕੀਤਾ ਪਾਰਾ ਮਾਰਿਆ
52 ਤੋਲੇ ਰੱਤੀ ਪਾਓ
ਮਹਾਰਾਜ 52 ਤੋਲੇ ਤਾਂਬੇ ਦੇ ਵਿੱਚ ਰੱਤੀ ਭਰ ਪਾਰਾ ਮਾਰਿਆ। ਇਹ ਪਾਰਾ ਮਾਰਨ ਲਈ 52 ਤੋਲੇ ਤਾਂ ਤਾਂਬਾ ਹੀ ਪਾਇਆ ਵਿੱਚ ਤੇ ਤਾਂਬਾ ਮਾਰ ਕੇ ਉਹਦੇ ਵਿੱਚ 1 ਤੋਲਾ ਰੱਤੀ ਭਰ 1 ਤੋਲੇ ਜਿੰਨਾ ਕਹਿੰਦੇ ਇਹ ਵਿੱਚ ਪਾ ਕੇ ਉਹਨੂੰ ਮਾਰਿਆ 52 ਤੋਲੇ ਰੱਤੀ ਪਾਓ। ਹਾਂਜੀ
ਸੁੰਦਰ ਕੰਚਨ ਕਰਤ ਸੁਹਾਓ
ਮਹਾਰਾਜ ਜੀ ਇਹ ਰਸਾਇਣ ਐਸਾ ਕੀਮਤੀ ਹੈ ਕਿ ਇਹ ਸੋਨਾ ਵੀ ਬਣਾ ਦਿੰਦਾ ਧਾਤ ਨੂੰ ਇਹ ਰਸਾਇਣ ਨਾਲ ਸੋਨਾ ਵੀ ਬਣ ਜਾਂਦਾ ਜੇ ਕੋਈ ਖਾ ਲਵੇ ਤਾਂ ਸਰੀਰ ਨੂੰ ਤਾਕਤ ਦਿੰਦਾ।
ਇੱਕ ਚਾਵਲ ਭਰ ਨਰ ਜੇ ਖਾਵੇ
ਮਹਾਰਾਜ ਇੱਕ ਚਾਵਲ ਦੇ ਦਾਣੇ ਜਿੰਨਾ ਜੇ ਕੋਈ ਇਹਨੂੰ ਖਾ ਲਵੇ
ਸਵਾ ਮਨ ਕੀ ਹੋਏ ਜਾਵੇ
ਮਹਾਰਾਜ ਉਹਦੀ ਭੁੱਖ ਸਵਾ ਮਨ ਅਨਾਜ ਪਚਾਣ ਦੀ ਤਾਕਤ ਆ ਜਾਂਦੀ ਉਹਦੇ ਸਰੀਰ ਚ ਵੀ ਸਵਾ ਮਨ ਅਨਾਜ ਖਾ ਕੇ ਉਹ ਹਜ਼ਮ ਕਰ ਸਕਦਾ। ਜਿਹੜਾ ਇੱਕ ਚਾਵਲ ਭਰ ਇਹ ਪਾਰਾ ਜਿਹੜਾ ਮਾਰਿਆ ਹੋਇਆ ਰਸਾਇਣ ਇਹ ਖਾ ਲਵੇ ਇੰਨੀ ਵਧੀਆ ਇਹ ਔਸ਼ਧੀ ਹੈ।
ਗਜ ਸਮ ਬਲ ਕੋ ਧਾਰਨ ਕਰੇ
ਜਿਹੜਾ ਇਹ ਖਾ ਲੈਂਦਾ ਜਦੋਂ ਸਵਾ ਮਣ ਅਨਾਜ ਸਰੀਰ ਚ ਹਜਮ ਹੋਵੇਗਾ ਤੇ ਬਲ ਵੀ ਆਵੇਗਾ ਸਰੀਰ ਚ ਉਹਦਾ ਰਸ ਬਣੇਗਾ ਖੂਨ ਬਣੇਗਾ ਰਕਤ ਬਣੇਗੀ ਹੱਡੀਆਂ ਬਣਨਗੀਆਂ ਮਜ਼ਬੂਤ। ਕਹਿੰਦੇ ਇੰਨਾ ਬਲ ਆ ਜਾਂਦਾ ਵੀ ਜਿਵੇਂ ਹਾਥੀ ਚ ਬਲ ਹੁੰਦਾ ਹਾਥੀ ਜਿੰਨਾ ਬਲ ਆ ਜਾਂਦਾ ਸਰੀਰ ਵਿੱਚ।
ਰੋਗ ਸਰਬ ਤਨ ਕੇ ਪਰ ਹਰੇ
ਕਈ ਵੈਦ ਪਾਰੇ ਨੂੰ ਮਾਰ ਕੇ ਨਾ ਉਹਦੀ ਨਿੱਕੀ ਜੀ ਗੋਲੀ ਵੱਟ ਲੈਂਦੇ ਹੈ। ਪਾਰਾ ਜਦੋਂ ਕੋਈ ਮਾਰ ਲਵੇ ਕੋਈ ਚੰਗਾ ਸਿਆਣਾ ਵੈਦ ਹੋਵੇ ਤੇ ਉਹਦੀ ਗੋਲੀ ਵੱਟ ਕੇ ਜਦੋਂ ਕੋਈ ਮੂੰਹ ਚ ਪਾ ਲਵੇ ਤੇ ਜਿੰਨਾ ਮਰਜ਼ੀ ਦੌੜੀ ਜਾਏ ਭੱਜੀ ਜਾਏ ਉਹਨੂੰ ਸਾਹ ਨਹੀਂ ਚੜਦਾ ਇਹੋ ਜੀ ਕੀਮਤੀ ਗੋਲੀ ਬਣਦੀ ਹੈ ਪਾਰੇ। ਆਮ ਕਰਕੇ ਅਸੀਂ ਥੋੜਾ ਜਿਹਾ ਤੇਜ਼ੀ ਨਾਲ ਦੌੜਾਂਗੇ ਤੇ ਸਾਹ ਚੜ ਜਾਂਦਾ ਕਹਿੰਦੇ ਸਾਹ ਬਿਲਕੁਲ ਨੋਰਮਲ ਰਹਿੰਦਾ ਜੇ ਉਹ ਗੋਲੀ ਮੂੰਹ ਚ ਪਾ ਕੇ ਉਹ ਦੌੜ ਵੀ ਲਾਉਂਦੇ ਆ ਜਾਂ ਕਸਰਤ ਕਰਦੇ ਆ ਪਰ ਐਸਾ ਪਾਰਾ ਮਾਰਨ ਵਾਸਤੇ ਕੋਈ ਚੰਗਾ ਵੈਦ ਨਹੀਂ ਲੱਭਦਾ। ਉਹ ਕਹਿਣ ਲੱਗੇ ਜੀ ਜੇ ਕੋਈ ਇਹਨੂੰ ਖਾ ਲਵੇ ਇਹ ਮਾਰਿਆ ਹੋਇਆ ਰਸਾਇਣ ਤੇ ਹਾਥੀ ਜਿੰਨਾ ਬਲ ਆ ਜਾਂਦਾ ਸਰੀਰ ਵਿੱਚ।
ਸ੍ਰੀ ਹਰਗੋਬਿੰਦ ਉਚਰੇ ਤਿੰਨਕੋ
ਔਰ ਰੋਗ ਸਰਬ ਤਨ ਕੋ ਪਰ ਹਰੇ ਸਰੀਰ ਦੇ ਰੋਗ ਦੂਰ ਹੋ ਜਾਂਦੇ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹਨਾਂ ਨੇ ਇਸ ਰਸਾਇਣ ਦੀ ਉਪਮਾ ਸੁਣਾਈ ਸੁਣ ਕੇ ਮਹਾਰਾਜ 6ਵੇਂ ਪਾਤਸ਼ਾਹ ਜੀ ਬੋਲੇ
ਜਿਨ ਮਾਰਿਓ ਪਾਰਦ ਸਮ ਮਨ ਕੋ
ਮਹਾਰਾਜ ਜੀ ਕਹਿੰਦੇ ਸਿੱਖੋ ਅਸਲ ਵਿੱਚ ਜਿਹੜਾ ਇਨਸਾਨ ਦਾ ਮਨ ਹੈ ਇਹ ਵੀ ਪਾਰਾ ਹੈ ਇਨਸਾਨ ਦਾ ਮਨ ਵੀ ਪਾਰਾ ਹੈ। ਜਿਵੇਂ ਪਾਰਾ ਨੀ ਨਾ ਟਿਕਦਾ ਥਾਲ ਚ ਰੱਖ ਦੋ ਸੱਜੇ ਖੱਬੇ ਮਰਕਰੀ ਜੀ ਦੌੜੀ ਰੱਖਦੀ ਹੈ ਇੱਧਰ ਉੱਧਰ ਨੂੰ ਏਦਾਂ ਇਹ ਮਨ ਵੀ ਪਾਰੇ ਵਾਂਗੂ ਟਿਕਦਾ ਥੋੜੀ ਅੰਦਰ। ਪਾਤਸ਼ਾਹ ਕਹਿੰਦੇ ਇਹ ਜਿਹੜਾ ਮਨ ਹੈ ਇਹ ਪਾਰੇ ਦੇ ਸਮਾਨ ਹੈ।
ਪਾਰੇ ਸਾਥ ਨ ਸੋਹਿਤ ਧਰਤ,
ਜਿਨ੍ਹਾਂ ਨੇ ਆਪਣੇ ਇਸ ਮਨ ਰੂਪੀ ਪਾਰੇ ਨੂੰ ਮਾਰ ਲਿਆ, ਉਹਨਾਂ ਨੂੰ ਫਿਰ ਇਹ ਪਾਰੇ ਦੀ ਲੋੜ ਨਹੀਂ ਰਹਿੰਦੀ ਜਿਹੜਾ ਤੁਸੀਂ ਲੈ ਕੇ ਆਏ ਹੋ। ਜਿਨ੍ਹਾਂ ਨੇ ਮਨ ਰੂਪੀ ਪਾਰਾ ਮਾਰ ਕੇ ਸਿੱਧ ਕਰ ਲਿਆ, ਉਹਨਾਂ ਨੂੰ ਫਿਰ ਇਸ ਪਾਰੇ ਨੂੰ ਮਾਰਨ ਦੀ ਲੋੜ ਨਹੀਂ ਰਹਿ ਜਾਂਦੀ।
ਜੋ ਤਾਂਬੇ ਤੇ ਕੰਚਨ ਕਰਤ,
ਜਿਹੜਾ ਪਾਰਾ ਤੁਸੀਂ ਰਸਾਇਣ ਲਿਆਏ ਹੋ, ਕਹਿੰਦੇ ਹੋ ਇਹ ਤਾਂਬੇ ਤੋਂ ਸੋਨਾ ਬਣਾਉਂਦਾ।
ਮਨ ਮਾਰੇ ਗੁਣ ਪਾਏ ਅਨੂਪ,
ਕਹਿੰਦੇ ਉਹ ਸੋਨਾ ਹੈ ਤਾਂ ਫਿਰ ਵੀ ਖੇ ਹੀ ਹੈ ਨਾ, ਮਿਥਿਆ ਹੀ ਹੈ ਨਾ। ਜਿਹੜੇ ਮਨ ਰੂਪੀ ਪਾਰੇ ਨੂੰ ਮਾਰ ਲੈਂਦੇ ਨੇ, ਉਹਨਾਂ ਦਾ ਅੰਤਸ਼ਕਰਣ ਸੋਨੇ ਦਾ ਹੋ ਜਾਂਦਾ। ਕਿਵੇਂ? ਉਹਨਾਂ ਨੂੰ ਜਿੰਨੇ ਸ਼ੁਭ ਗੁਣ ਨੇ ਉਹ ਪ੍ਰਾਪਤ ਹੋ ਜਾਂਦੇ ਨੇ, ਇਹ ਸੋਨੇ ਤੋਂ ਉੱਤਮ ਹਨ।
ਸਤ ਸ੍ਰੀ ਅਕਾਲ।
ਇਹ ਸੋਨੇ ਤੋਂ ਉੱਤਮ ਨੇ ਸ਼ੁਭ ਗੁਣ ਜਿਹੜੇ ਪ੍ਰਾਪਤ ਹੁੰਦੇ ਨੇ।
ਜੀਵ ਬਣੇ ਪਰਮੇਸ਼ਰ ਰੂਪ,
ਇਹ ਜਿਹੜਾ ਜੀਵ ਹੈ ਫਿਰ ਇਹ ਪਰਮੇਸ਼ਰ ਦਾ ਰੂਪ ਹੋ ਜਾਂਦਾ ਜਿਹੜਾ ਮਨ ਮਾਰ ਲੈਂਦਾ ਨਾ। ਮਹਾਰਾਜ ਜੀ ਕਹਿੰਦੇ ਜੀਵ ਈਸ਼ਵਰ ਰੂਪ ਹੋ ਜਾਂਦਾ, ਇਹ ਪਰਮੇਸ਼ਵਰ ਰੂਪ ਹੋ ਜਾਂਦਾ।
ਤਉ ਕਾਮਨਾ ਪੂਰੀ ਤੁਮਾਰੀ,
ਪਰ ਫਿਰ ਵੀ ਤੁਸੀਂ ਪ੍ਰੇਮ ਨਾਲ ਲਿਆਏ ਹੋ, ਮਨ ਚ ਉਦਾਸ ਨਾ ਹੋਇਓ ਵੀ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ। ਮਹਾਰਾਜ ਜੀ ਕਹਿੰਦੇ ਜੇ ਫਿਰ ਵੀ ਤੁਸੀਂ ਇਹ ਰਸਾਇਣ ਸਾਡੇ ਲਈ ਪ੍ਰੇਮ ਨਾਲ ਲੈ ਆਇਓ।
ਇੱਕ ਚਾਵਲ ਪਰ ਵਹਿਰ ਨਿਕਾਰੀ,
ਮਹਾਰਾਜ ਜੀ ਨੇ ਜਿੰਨਾ ਕੁ ਚਾਵਲ ਦੇ ਦਾਣੇ ਜਿੰਨਾ ਹੁੰਦਾ ਨਾ, ਚਾਵਲ ਦੇ ਦਾਣੇ ਜਿੰਨਾ ਮਹਾਰਾਜ ਜੀ ਨੂੰ ਰਸਾਇਣ ਬਾਹਰ ਕੱਢਿਆ।
ਉਪਰ ਤਰੀ ਪਾਨ ਦੁਆ ਦੇ ਕੇ,
ਔਰ ਉਹ ਰਸਾਇਣ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਵਲ ਦੇ ਦਾਣੇ ਜਿੰਨਾ ਆਪਣੇ ਮੁਖ ਚ ਪਾ ਕੇ ਛਕਿਆ।
ਕਰਿਓ ਖਾਨ ਸਤਿਗੁਰ ਕਰ ਲੈ ਕੇ,
ਜਦੋਂ ਮਹਾਰਾਜ ਜੀ ਨੇ ਉਹ ਛਕ ਲਿਆ ਲੈ ਕੇ,
ਪੁਨ ਬਿਲ ਅੰਮ੍ਰਿਤ ਸਰ ਮੈਂ ਗੇਰਾ,
ਜਿਹੜੀ ਉਹ ਬਾਕੀ ਬਿੱਲ ਭਰੀ ਹੋਈ ਸੀ ਨਾ ਰਸਾਇਣ ਨਾਲ, ਉਹਦੇ ਨਾਲ ਸੋਨਾ ਵੀ ਬਣ ਸਕਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਾਰੀ ਬਿੱਲ ਜਿਹੜੀ ਸੀ ਅੰਮ੍ਰਿਤਸਰ ਸਰੋਵਰ ਦੇ ਵਿੱਚ ਪਾ ਦਿੱਤੀ। ਮਹਾਰਾਜ ਜੀ ਕਹਿੰਦੇ ਲੋ ਤੁਹਾਡਾ ਅਸੀਂ ਪ੍ਰਵਾਨ ਕਰ ਲਿਆ, ਇਹ ਵੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਪ੍ਰਵਾਨ ਹੋ ਗਿਆ। ਸਿੱਖੋ ਆਪਣੇ ਮਨ ਰੂਪੀ ਪਾਰੇ ਨੂੰ ਮਾਰ ਕੇ ਰਸਾਇਣ ਬਣਾਓ, ਤਾਂ ਜੋ ਜੀਵ ਪਰਮੇਸ਼ਵਰ ਰੂਪ ਹੋ ਸਕੇ।
ਕਰਮ ਮੁਰਾਤਬਾ ਤਿਨੇ ਉਚੇਰਾ,
ਮਹਾਰਾਜ ਜੀ ਨੇ ਦੋਨਾਂ ਗੁਰਸਿੱਖਾਂ ਦਾ ਮੁਰਾਤਬਾ ਉੱਚਾ ਕਰ ਦਿੱਤਾ, ਉਹਨਾਂ ਦਾ ਵੀ ਮਾਣ ਰੱਖ ਲਿਆ।
ਅਤ ਸਮੀਪ ਆਪਣੇ ਕਰ ਲੀਨ,
ਔਰ ਮਹਾਰਾਜ ਜੀ ਨੇ ਨਾ ਦੋਨਾਂ ਗੁਰਸਿੱਖਾਂ ਨੂੰ ਆਪਣੇ ਨਿਕਟਵਰਤੀ ਸਿੱਖ ਬਣਾ ਲਿਆ, ਭਾਈ ਜੈਤ ਤੇ ਭਾਈ ਸ਼ਿੰਗਾਰੂ ਨੂੰ।
ਬਖਸ਼ੀ ਸ਼ਕਤ ਮਹਾਬਲ ਕੀਨ,
ਔਰ ਗੁਰਦੇਵ ਨੇ ਭਾਰੀ ਸ਼ਕਤੀ ਬਖਸ਼ ਕੇ ਇਹਨਾਂ ਨੂੰ ਬਲਵਾਨ ਕਰ ਲਿਆ, ਬਲੀ ਬਣਾ ਦਿੱਤਾ।
ਪਰੀ ਜਾ ਤੁਰਕਨ ਸੰਗਰਾ,
ਜਦੋਂ ਆਉਣ ਵਾਲੇ ਸਮੇਂ ਚ ਕਥਾ ਆਵੇਗੀ, ਜਦੋਂ ਵੀ ਜੰਗ ਦੇ ਮੈਦਾਨ ਚ ਭਿਆਨਕ ਮਲੇਛਾਂ ਨਾਲ ਜੰਗ ਹੋਇਆ ਤੁਰਕਾਂ ਨਾਲ,
ਤੈ ਤੈ ਕਰੀ ਬੜੀ ਤਿੰਨ ਕੰਮ,
ਭਾਈ ਜੈਤ ਜੀ ਔਰ ਭਾਈ ਸ਼ਿੰਗਾਰੂ ਜੀ ਨੇ ਸੂਰਮੇ ਬਣ ਕੇ ਲੜਨਾ ਕੀਤਾ, ਬੜਾ ਬਲ ਮਹਾਰਾਜ ਜੀ ਨੇ ਇਹਨਾਂ ਨੂੰ ਬਖਸ਼ਿਆ। ਰਣ ਭੂਮੀ ਚ ਬੜੀ ਬਹਾਦਰੀ ਨਾਲ ਸੂਰਮਤਾਈ ਨਾਲ ਇਹ ਦੋਵੇਂ ਯੋਧੇ ਲੜੇ।
ਦੋਹਰਾ ਜੈਤਾ ਨੰਦਾ ਸਿੱਖ ਦੁਆ ਸੰਗ ਪਿਰਾਗਾ ਹੋਏ,
ਭਾਈ ਜੈਤਾ ਨੰਦ ਜੀ, ਭਾਈ ਨੰਦਾ ਜੀ, ਭਾਈ ਜੈਤਾ ਜੀ, ਇਹ ਦੋਵੇਂ ਸਿੱਖ ਇਹਨਾਂ ਦੇ ਨਾਲ ਭਾਈ ਪਰਾਗਾ ਜੀ।
ਸ਼੍ਰੀ ਅਰਜਨ ਕੇ ਚਰਨ ਟਿਗ ਆਏ ਨਿਵੇਂ ਤ੍ਰੈ ਸੋਏ,
ਤਿੰਨੇ ਸਿੱਖ ਭਾਈ ਜੈਤਾ ਜੀ, ਭਾਈ ਨੰਦਾ ਜੀ ਔਰ ਭਾਈ ਪਰਾਗਾ ਜੀ, ਭਾਈ ਪਰਾਗਾ ਜੀ ਬੜੇ ਯੋਧੇ ਨੇ, ਅੱਗੇ ਕਥਾ ਆਵੇਗੀ ਛੇਵੇਂ ਪਾਤਸ਼ਾਹ ਦੇ ਸਮੇਂ ਜਦੋਂ ਜੰਗ ਯੁੱਧ ਹੋਣਗੇ। ਤੋ ਭਾਈ ਪਰਾਗਾ ਜੀ ਇਹ ਤਿੰਨੇ ਸਿੱਖ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਆਏ ਨੇ, ਤਿੰਨਾਂ ਨੇ ਗੁਰੂ ਚਰਨਾਂ ਚ ਆ ਕੇ ਸੀਸ ਨਵਾ ਕੇ ਮੱਥਾ ਟੇਕਿਆ।
ਚੌਪਈ ਹੱਥ ਜੋੜ ਕਰ ਅਰਜ਼ ਗੁਜ਼ਾਰੀ,
ਹੱਥ ਜੋੜ ਕੇ ਬੜੇ ਸਨੇਮਰ ਭਾਵ ਨਾਲ ਇਹਨਾਂ ਤਿੰਨਾਂ ਸਿੱਖਾਂ ਨੇ ਬੇਨਤੀ ਕੀਤੀ।
ਕੀਜੇ ਅਸ ਉਪਦੇਸ਼ ਉਚਾਰੀ,
ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਸਾਨੂੰ ਐਸਾ ਪਵਿੱਤਰ ਪਾਵਨ ਉਪਦੇਸ਼ ਬਖਸ਼ ਕੇ ਨਵਾਜੋ,
ਜਿਸ ਤੇ ਅਪਰ ਨ ਕਰਤਬ ਰਹੇ,
ਇਸ ਨੂੰ ਕਰਕੇ ਮੁੜ ਕੇ ਕੁਝ ਹੋਰ ਕਰਨ ਦੀ ਲੋੜ ਨਾ ਰਹੇ। ਐਸਾ ਉਪਦੇਸ਼ ਦਿਓ ਜਿਸ ਨੂੰ ਕਰਕੇ ਅਸੀਂ ਕੁਝ ਹੋਰ ਕਰਨ ਵਾਸਤੇ ਸਾਡੇ ਕੁਝ ਬਾਕੀ ਨਾ ਰਹੇ।
ਧਰੇ ਰਿਦੇ ਆਛੋ ਪਦ ਲਹੇ,
जिस उपदेश नूं हिरदे च धारण करके सानू शुभ गति दी शुभ अवस्था दी प्राप्ति होवे।
श्री मुक्ति उपदेश बखाना
सुन के धन गुरु अर्जन देव साहब जी महाराज जी ने इन्हां नूं उपदेश दिता ते बोले
इंद्र है रोको बन सावधाना।
महाराज जी कहंदे सावधान हो के भाई परागा जी अपनियां इंद्रियां दा दमन करो। खालसा जी सम दम ਇਹ ਦੋ ਵਿਰਤੀਆਂ ਮਹਾਂਪੁਰਖ ਦੱਸਦੇ ਐ। ਸਮ ਦਾ ਮਤਲਬ ਹੁੰਦਾ ਮਨ ਨੂੰ ਰੋਕਣਾ, ਦਮ ਦਾ ਮਤਲਬ ਹੁੰਦਾ ਇੰਦਰੀਆਂ ਨੂੰ ਰੋਕਣਾ। ਇਹ ਸਮ ਦਮ ਸ਼ੁਭ ਗੁਣ ਨੇ ਦੋਵੇਂ। ਪਾਤਸ਼ਾਹ ਕਹਿੰਦੇ ਆਪਣੀਆਂ ਇੰਦਰੀਆਂ ਦਾ ਦਮਨ ਕਰੋ, ਆਪਣੀਆਂ ਇੰਦਰੀਆਂ ਤੇ ਕੰਟਰੋਲ ਕਰੋ।
ਸਵਾਸ ਸਵਾਸ ਸਿਮਰੋ ਅੱਠ ਜਾਮ,
ਇੰਦਰੀਆਂ ਤੇ ਕਾਬੂ ਪਾ ਕੇ ਸਵਾਸ ਸਵਾਸ ਅੱਠੇ ਪੈਰ ਪਰਮੇਸ਼ਰ ਦਾ ਭਜਨ ਕਰੋ। ਇੰਦਰੀਆਂ ਤੇ ਕਾਬੂ ਪਾ ਕੇ ਸਵਾਸ ਸਵਾਸ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ।
ਸਭ ਤੇ ਉੱਚ ਵਾਹਿਗੁਰੂ ਨਾਮ,
ਸਭ ਤੋਂ ਉੱਚੀ ਪਦਵੀ ਜਿਹੜੀ ਹੈ ਪਰਮੇਸ਼ਰ ਦੇ ਨਾਮ ਦੀ ਹੈ। ਵਾਹਿਗੁਰੂ ਗੁਰਮੰਤਰ ਸਭ ਤੋਂ ਉੱਚਾ ਤੇ ਸੁੱਚਾ ਹੈ।
ਜਬੇ ਟਿਕੇ ਨੈ ਬ੍ਰਿਤ ਨਿਹਾਰੋ,
ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਤੇ ਬਿਰਤੀ ਚਲੋ ਤੁਹਾਡੀ ਨਾ ਟਿਕੇ ਗੁਰਮੰਤਰ ਵਿੱਚ, ਸਿਮਰਨ ਵਿੱਚ ਜੇ ਬਿਰਤੀ ਨਾ ਲੱਗੇ।
ਆਵੇ ਵੈਰ ਤਾਂ ਸ਼ਬਦ ਉਚਾਰੋ,
ਜਦੋਂ ਬਿਰਤੀ ਅੰਦਰੋਂ ਬਾਹਰ ਨੂੰ ਜਾਵੇ ਤੇ ਤੁਸੀਂ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ।
ਰਾਖੋ ਪਰਚਾ ਸਤਿਗੁਰ ਬਾਣੀ,
ਇਹਨੂੰ ਮੁੜ ਕੇ ਫਿਰ ਗੁਰਬਾਣੀ ਵਿੱਚ ਲਾਉਣਾ। ਜੇ ਮਨ ਬਾਹਰ ਨੂੰ ਜਾਵੇ ਇਹਨੂੰ ਮੋੜ ਮੋੜ ਕੇ ਗੁਰਬਾਣੀ ਦੇ ਵਿੱਚ, ਗੁਰ ਸ਼ਬਦ ਦੇ ਅਭਿਆਸ ਵਿੱਚ, ਗੁਰਮੰਤਰ ਦੇ ਅਭਿਆਸ ਵਿੱਚ ਲਾਉਣਾ।
ਇਸੇ ਤੇ ਹੋਵੋ ਬ੍ਰਹਮ ਗਿਆਨੀ,
ਮਹਾਰਾਜ ਜੀ ਕਹਿੰਦੇ ਜੇ ਤੁਸੀਂ ਇਹ ਸਾਧਨਾ ਕਰੋਗੇ ਤਾਂ ਇਹਦੇ ਨਾਲ ਹੀ ਤੁਹਾਨੂੰ ਬ੍ਰਹਮ ਦਾ ਗਿਆਨ ਪ੍ਰਗਟ ਹੋ ਆਵੇਗਾ, ਤੁਸੀਂ ਬ੍ਰਹਮ ਗਿਆਨ ਦੇ ਸਹਿਤ ਸੰਪੰਨ ਹੋ ਜਾਓਗੇ।
ਸ੍ਰੀ ਸਤਿਗੁਰ ਤੇ ਸੁਣੇ ਉਪਦੇਸ਼,
ਭਾਈ ਜੈਤ ਜੀ ਔਰ ਭਾਈ ਪਰਾਗਾ ਜੀ ਹੋਣਾ ਨੇ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਉਪਦੇਸ਼ ਸਰਵਣ ਕੀਤਾ।
ਲਗੇ ਕਰਨ ਤਿਸ ਰੀਤ ਹਮੇਸ਼,
ਜਿਵੇਂ ਗੁਰਦੇਵ ਨੇ ਕਿਹਾ ਤਿਵੇਂ ਹੀ ਗੁਰਸਿੱਖ ਕਰਨ ਲੱਗੇ। ਆਪਣੀਆਂ ਇੰਦਰੀਆਂ ਦਾ ਦਮਨ ਕਰਦੇ ਐ, ਅੱਖਾਂ ਤੇ ਕੰਟਰੋਲ ਕਰਦੇ ਐ, ਕੰਨਾਂ ਤੇ ਰਸਨਾਂ ਤੇ ਹੱਥਾਂ ਪੈਰਾਂ ਤੇ ਨਾਸਕਾਂ ਤੇ, ਇਹੋ ਆਪਣੀਆਂ ਇੰਦਰੀਆਂ ਦਾ ਦਮਨ ਕਰਕੇ ਗੁਰਮੰਤਰ ਦੀ ਸਾਧਨਾ ਕਰਦੇ ਹਨ। ਜੇ ਮਨ ਭਜਦਾ ਮੁੜ ਕੇ ਫਿਰ ਸ਼ਬਦ ਵਿੱਚ ਜੋੜਦੇ ਹਨ, ਇਹੋ ਅਭਿਆਸ ਕਰਨ ਲੱਗੇ ਹਨ।
ਵਿਪਰਨ ਦੇਖ ਕਯੋ ਕਿਆ ਕੀਨਾ,
ਜਿਹੜੇ ਬ੍ਰਾਹਮਣ ਸੀ ਸ਼ੰਕਾਵਾਦੀ ਉਹ ਵੇਖ ਕੇ ਇਹਨਾਂ ਨੂੰ ਕਹਿੰਦੇ ਜੀ ਤੁਸੀਂ ਆਹ ਕੀ ਕਰਦੇ ਹੋ।
ਕਰਮ ਕਾਂਡ ਸਗਰੋ ਤਜ ਦੀਨਾ,
ਤੁਸੀਂ ਕਰਮ ਕਾਂਡ ਸਾਰੇ ਛੱਡ ਦਿੱਤੇ ਨੇ, ਕੋਈ ਕਰਮ ਕਾਂਡ ਤੁਸੀਂ ਕਰਦੇ ਨੇ ਨਾ, ਤੁਸੀਂ ਵਰਤ ਰੱਖੋ ਨਾ ਤਰਪਣ ਰੱਖੋ ਨਾ ਤੁਸੀਂ ਕੋਈ ਹਵਨ ਯੱਗ ਕਰੋ, ਤੁਸੀਂ ਤਾਂ ਕਰਮ ਕਾਂਡ ਹੀ ਛੱਡ ਦਿੱਤੇ ਨੇ ਸਾਰੇ।
ਨਿਤ ਨਮਿਤ ਕਰਮ ਸਭ ਤਿਆਗੇ,
ਜਿਹੜੇ ਨਿਤ ਕਰਮ ਨੇ ਉਹ ਵੀ ਛੱਡ ਦਿੱਤੇ ਆ। ਨਿਤ ਕਰਮ ਰੋਜ਼ ਦੇ ਕਰਮ ਜਿਹੜੇ ਹੁੰਦੇ ਆ, ਨਿਤ ਕਰਮ ਬ੍ਰਾਹਮਣ ਲੋਕ ਕਿਹੜੇ ਕਰਦੇ ਆ, ਸੰਧਿਆ ਕਰਦੇ ਤਿੰਨ ਵੇਲੇ, ਜਿੱਥੇ ਤਿੰਨ ਵੇਲੇ ਸੰਧਿਆ ਕਰਦੇ ਉੱਥੇ ਤਰਪਣ ਕਰਦੇ, ਸੂਰਜ ਨੂੰ ਜਲ ਦੇਣਾ, ਵਰਤ ਰੱਖਣੇ। ਪਰ ਇਹ ਕਹਿਣ ਲੱਗੇ ਜੀ ਤੁਸੀਂ ਨਿਤ ਕਰਮ ਛੱਡ ਦਿੱਤੇ, ਫਿਰ ਨਮਿਤ ਕਰਮ ਵੀ ਨਹੀਂ ਕਰਦੇ, ਜਿਹੜੇ ਕਿਸੇ ਵਾਸਤੇ ਕੀਤੇ ਜਾਂਦੇ ਸਰਾਧ ਆਦਿਕ ਉਹ ਵੀ ਤੁਸੀਂ ਛੱਡ ਦਿੱਤੇ ਨੇ।
ਭ੍ਰਿਸ਼ਟ ਭਾਈ ਤੁਮ ਕਿਸ ਮਗ ਲਾਗੇ,
ਤੁਸੀਂ ਤਾਂ ਭ੍ਰਸ਼ਟ ਹੀ ਹੋ ਗਏ ਹੋ ਭਾਈ ਪਰਾਗਾ ਜੀ, ਤੁਸੀਂ ਤਾਂ ਭ੍ਰਸ਼ਟ ਹੋ ਗਏ। ਖੜੇ ਕੇ ਖਬਰੇ ਕਿਹੜਾ ਮਾਰਗ, ਜਿਹੜਾ ਕਿਹੜਾ ਜਿਹੜਾ ਰਸਤਾ ਤੁਸੀਂ ਅਖਤਿਆਰ ਕਰ ਲਿਆ।
ਗਨ ਪੰਡਿਤ ਮੈਂ ਤਿੰਨੋ ਬਖਾਨਾ,
ਜਦੋਂ ਏਦਾਂ ਇਹਨਾਂ ਨੇ ਗੱਲ ਕਹੀ ਤੇ ਉਸ ਵੇਲੇ ਨਾ ਪੰਡਤਾਂ ਵਿੱਚ ਬੋਲੇ,
ਮਿਲਿਓ ਹਮੇ ਸਤਿਗੁਰੂ ਮਹਾਨਾ।
ਭਾਈ ਪਰਾਗਾ ਜੀ ਭਾਈ ਜੈਤ ਜੀ ਬੋਲੇ, ਭਾਈ ਨੰਦਾ ਜੀ ਹੋਣੀ ਪੰਡਤਾਂ ਨੂੰ ਕਹਿੰਦੇ ਪੰਡਿਤ ਜੀ ਸਾਨੂੰ ਮਹਾਨ ਸਤਿਗੁਰੂ ਵੱਡਿਆਂ ਤੋਂ ਵੱਡੇ ਸਤਿਗੁਰੂ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਿਲ ਗਏ ਨੇ।
ਤਬ ਤੇ ਮ੍ਰਿਤਕ ਪਿਤਾ ਅਗਿਆਨ,
ਕਹਿੰਦੇ ਜਦੋਂ ਦੇ ਸਾਨੂੰ ਸਤਿਗੁਰੂ ਜੀ ਮਿਲੇ ਨੇ ਗੁਰੂ ਅਰਜਨ ਦੇਵ ਸਾਹਿਬ, ਉਦੋਂ ਦਾ ਸਾਡਾ ਪਿਤਾ ਮਰ ਗਿਆ। ਕਹਿੰਦੇ ਜੀ ਪਿਤਾ ਮਰ ਗਿਆ ਤੁਹਾਡਾ? ਕਹਿੰਦੇ ਕਿਹੜਾ ਪਿਤਾ? ਕਹਿੰਦੇ ਜਿਹੜਾ ਅਗਿਆਨ ਹੈ ਇਹ ਪਿਤਾ ਨਾ ਸਾਡਾ, ਅਗਿਆਨ ਕਰਕੇ ਪੈਦਾ ਹੋਏ ਆ। ਕਹਿੰਦੇ ਜਿਹੜਾ ਅਗਿਆਨ ਰੂਪੀ ਪਿਤਾ ਹੈ ਉਸ ਦਿਨ ਦਾ ਮਰ ਗਿਆ ਸਾਡਾ, ਜਿਸ ਦਿਨ ਦੇ ਸਤਿਗੁਰੂ ਗੁਰੂ ਅਰਜਨ ਦੇਵ ਸਾਨੂੰ ਮਿਲ ਗਏ। ਬੜੇ ਕਮਾਲ ਦੇ, ਜੋ ਕਿ ਜਿਸ ਬੋਲੀ ਚ ਬੋਲਦੇ ਓਦਾਂ ਹੀ ਜਵਾਬ ਦਿੱਤਾ ਉਹਨਾਂ ਨੇ। हां जी
जन्मियो घर सपूत ब्रह्म ज्ञान
साडे घर उस दिन पुत्र पैदा होया जदों सतगुरु जी मिले प्यो मरिया उहदे मरण दे नाल ही एक घर साडे पुत्र जम पिया पुत्र केड़ा जमया कहिंदे ब्रह्म ज्ञान रूपी सपुत्र पैदा हो गया
सत श्री अकाल
बाबा जी वीर असी कथा थोड़ी चलती है कहते पिता जेड़ा सी अग्ञान ओ चलाने कर गया ते ब्रह्म ज्ञान रूपी पुत्र ओ पैदा हो गया
मरण जन्म ते सूतक पई
कहते एदा एक मौत होई एक जन्म हो गया साडे घर दा सूतक बन गया क्योंकि पंडित कहते ना भी जेड़े घर च सूतक होवे उत्थे कर्म नहीं करी दे आखो सतनाम
श्री वाहे
कहते जेड़े घर च सूतक होवे जिथे जमया होवे कोई जा मरिया होवे उथे कर्म नहीं करी दे उथे पूजा नहीं करी दी पंडित जानते नहीं उन्होंने घर च जिथे कोई जमया होवे मरिया होवे ना कहते कि सूतक पातक वाला ये टाइम लंघ जे कोई पंद्रह बीस दिन फिर आवांगे उथे तो सिखा ने बड़ा सोहना जवाब दिता कहते पिता ज्ञान मर गया ब्रह्म ज्ञान रूपी पुत्र जम पिया कहते दो घटनावां घटिया साडे घर ते जन्म मरण होया एक दा जन्म होया एक दी मौत होई कहते इस करके घर दे विच सूतक बन गया
तब ते कर्म कांड मिट गए
हुण जदों घर च सूतक बन गया हुण साडे कर्म कांड भी मिट गए हुण सानू कर्म किवें करिए जे घर च सूतक है तां सानू इना कर्म कांडा दी लोड़ ही नहीं रही जेड़े तुसी कहंदे हो करण नूं
नहीं कर्म लिखी सुलगंते
जे सूतक वाले घर च कोई कर्म कांड करेगा भी ते तुहाडा ही कहना भी लेखे च नहीं पैंदे ये पंडित जी कहंदे है ना भी जेड़े घर च सूतक होवेगा ओहदे घर विच जे कोई पूजा करे तो ओहदा लेखे च नहीं लगनी ओह प्रवान नहीं हुंदी जे कोई आरती करे ओह नहीं प्रवान हुंदी जे घर च सूतक है तो सिख कहते जी हुण साडे घर च सूतक है जेड़े कर्म तुसी कहंदे हो जे असी करांगे भी ओहदा लेखे च नहीं पैणे इहदे नालों चंगा असी करिए ही ना असी तां छड दिते है तां त्याग दिते है
जिनके सूतक होत पनंते
तुसी ये आखदे हो भी जिन्हां दे घर च सूतक हुंदा है
तुम ते ही आम सुन इस पात
उथे कर्म कांड नहीं हुंदे गल पंडित जी असी तुहाडे कोल ही सुनी सी तुसी सुनाई सी ना एदां ही है ना पंडित जी हुण पंडित की बोलना उन्होंने यही गल पहलो कही सी भी जेड़े घर च सूतक होवे उथे कर्म कांड नहीं हुंदे सिख कहते साडे तां सूतक बन गया अग्ञान रूपी पिता मर गया अग्ञान रूपी पुत्र जम पिया सूतक हो गया जन्म भी हो गया मरण भी हो गया ते नेती हुंदा इस करके असी ये कर्म कांड तुहाडे जेड़े ने छड दिते ने क्योंकि इन्हां दे करन दा फायदा ही नहीं होना हां जी
त्यागे कर्म जान बख्यात
असी ये कर्म बख्यात ही प्रगट करके छड दिते ने
कहो जे सूतक थोरे रहे
जे तुसी कहो भी सूतक तां जी चलो पांच दस दिन पंद्रह दिन रहिंदा वीह दिन रहिंदा चाली दिन रहेगा उस तो बाद तां खत्म हो जांदा सिख फिर उन्होंने जेड़ा सवाल करना सी ना पंडितां ने पहला ही सिख जवाब दे रहे ने उहदा कहिंदे जे तुसी आखो भी चलो पिता ज्ञान रूपी मरिया ब्रह्म ज्ञान रूपी पुत्र जम पिया यह सूतक चलो दस दिन रहेगा वीह दिन थोड़े दिन बाद तां खत्म हो जांदा हां जी
गुर की आ गया इस बिद आहे
उस तो बाद हुण तां कर्म कांड शुरू कर दिओ सूतक तां खत्म हो गया फिर पंद्रह बीह दिन बाद तां फिर कहिंदे सिखो इहदा जवाब पंडितां नूं कहिंदे पंडित जी इहदा जवाब इह है कि साढ़े सतगुरु जी दी सानू आग्या है
नाभी ते जब उपजे स्वास
जदों साडी नाभी विचों स्वास उठदा है क्योंकि साडे जिहड़े स्वास ने नाभी च उठदे है इत्थे गंढ है साडे स्वासां दी इथों जदों इह गंढ खुल गई फिर एक वेरी निकलना स्वास मुड के आउणा नहीं
जिन्ना चिर गंढ बधी हुई है ना स्वासां दी इहदे च स्वास उठदा नाभी महाराज जी कहते साडे गुरदेव ने सानू कहा कि जदों नाभी तो स्वास उपजदा है तद तो जन्म सोत प्रकाश जदों नाभी तो स्वास उठदा उदों साडा जन्म है उदों जन्म हो गया जदों ਵਿਸ਼ਵਾਸ ਉੱਠਿਆ ਉਦੋਂ ਜਨਮ ਹੋਇਆ। ਮੈਂ ਨਾਕ ਕਾਤੀ ਨਿਕ ਸਾਈ, ਜਦੋਂ ਉਹ ਸਵਾਸ ਨੱਕ ਦੇ ਵਿੱਚੋਂ ਨਾਕਾਂ ਵਿੱਚੋਂ ਬਾਹਰ ਨਿਕਲ ਗਿਆ, ਤਦ ਤਿਨ ਕੋ ਮਰਨੋ ਹੋਈ ਜਾਏ, ਉਹ ਸਵਾਸ ਮਰ ਗਿਆ।
ਜਦੋਂ ਨੱਭ ਵਿੱਚ ਉੱਠਿਆ ਤੇ ਜੰਮਿਆ, ਜਦੋਂ ਨੱਕ ਚੋਂ ਨਿਕਲ ਕੇ ਬਾਹਰ ਚਲਾ ਗਿਆ, ਮਰ ਗਿਆ, ਸਵਾਸ ਖਤਮ ਨਹੀਂ ਹੋਇਆ। ਇੱਕ ਸਵਾਸ ਨਿਕਲਿਆ ਤੇ ਮੁੱਕ ਗਿਆ, ਜਿਹੜਾ ਮੁੱਕ ਗਿਆ ਖਤਮ ਹੋ ਗਿਆ ਨਾ, ਮੌਤ ਹੋਈ ਉਹ ਸਵਾਸ ਦੀ। ਕਹਿੰਦੇ ਜਦੋਂ ਨੱਭ ਵਿੱਚ ਉੱਠਿਆ ਉਦੋਂ ਜੰਮਿਆ ਉਹ ਸਵਾਸ, ਜਦੋਂ ਨੱਕ ਚੋਂ ਨਿਕਲ ਕੇ ਬਾਹਰ ਗਿਆ ਤੇ ਉਹਦੀ ਮੌਤ ਹੋ ਗਈ।
ਸੂਤਕ ਬਿਨਾ ਕਰਮ ਕੋ ਸਮੀ,
ਪੰਡਿਤ ਜੀ ਆਧਾਰ ਸਵਾਸ ਦੇ ਨਾਲ ਹੀ ਸਾਡੇ ਤਾਂ ਸੂਤਕ ਬਣਿਆ ਹੀ ਰਿਹਾ। ਸਕਿੰਟ ਸਕਿੰਟ ਵਿੱਚ ਜੰਮਦੇ ਹੈ ਸਵਾਸ, ਸਕਿੰਟ ਵਿੱਚ ਮਿੰਟਾਂ ਵਿੱਚ ਮਰ ਰਿਹਾ, ਤੇ ਸੂਤਕ ਤਾਂ ਹਰ ਵੇਲੇ ਹੀ ਬਣਿਆ। ਤੇ ਪੰਡਿਤ ਜੀ ਹੁਣ ਦੱਸੋ ਵੀ ਅਸੀਂ ਕਰਮ ਕਾਂਡ ਕਦੋਂ ਕਰੀਏ, ਵੀ ਸੂਤਕ ਤਾਂ ਖਤਮ ਨਹੀਂ ਹੁੰਦਾ ਜੀ। ਇਹ ਜਨਮ ਮਰਨ ਦਾ ਸਵਾਸ ਤਾਂ ਚੱਲ ਹੀ ਰਹੇ ਨੇ, ਸਵਾਸ ਉਪਜਦਾ ਜਨਮ ਹੁੰਦਾ, ਸਵਾਸ ਜਦੋਂ ਨਿਕਲ ਜਾਂਦਾ ਨੱਕ ਚੋਂ ਉਹਦੀ ਮੌਤ ਹੁੰਦੀ ਹੈ। ਇਹ ਸੂਤਕ ਤਾਂ ਹੁਣ ਹਰ ਵੇਲੇ ਹੀ ਬਣਿਆ, ਸੁੱਤੇ ਪਿਆ ਵੀ ਜਾਗਦਿਆਂ ਵੀ। ਤੇ ਪੰਡਿਤ ਜੀ ਹੁਣ ਤੁਸੀਂ ਆਪ ਸਿਆਣੇ ਹੋ, ਤੁਸੀਂ ਆਪ ਕਿਹਾ ਵੀ ਸੂਤਕ ਵਾਲੇ ਘਰ ਦੇ ਵਿੱਚ ਕਰਮ ਕਾਂਡ ਨਹੀਂ ਹੁੰਦੇ, ਹੁਣ ਅਸੀਂ ਕਿਵੇਂ ਕਰੀਏ ਜੀ, ਸਾਡੇ ਤਾਂ ਸੂਤਕ ਬਣਿਆ ਹੋਇਆ। ਹਾਂਜੀ,
ਰਹੀ ਵਿਚਾਰ ਨਾ ਪ੍ਰਾਪਤ ਹਮੇ,
ਕਹਿੰਦੇ ਅਸੀਂ ਤਾਂ ਵਿਚਾਰ ਹੀ ਕਰਦੇ ਰਹੇ ਵੀ ਕਦੇ ਤਾਂ ਕੋਈ ਘੜੀ ਆਵੇਗੀ ਜਿਹਦੇ ਨੇ ਸੂਤਕ ਨਾ ਹੋਵੇ, ਪਰ ਉਹ ਜੀ ਘੜੀ ਤਾਂ ਆਉਂਦੀ ਨੀ ਪੰਡਿਤ ਜੀ। ਅਸੀਂ ਹੁਣ ਕਦੋਂ ਕਰੀਏ ਕਰਮ ਕਾਂਡ ਦੱਸੋ।
ਸਵਾਸ ਸਵਾਸ ਮੈਂ ਨਾਮ ਆਧਾਰਾ,
ਇਸ ਕਰਕੇ ਪੰਡਿਤ ਜੀ ਅਸੀਂ ਹੁਣ ਐਸਾ ਕਰਮ ਕਰਦੇ ਹਾਂ ਜਿਸ ਕਰਮ ਨੂੰ ਕਰਨ ਤੋਂ ਬਾਅਦ ਸਾਨੂੰ ਕੁਝ ਹੋਰ ਕਰਮ ਦੀ ਲੋੜ ਹੀ ਨਹੀਂ ਰਹੀ, ਔਰ ਉਹ ਕਰਮ ਹੈ ਆਪਣੇ ਹਰ ਇੱਕ ਸਵਾਸ ਨਾਲ ਵਾਹਿਗੁਰੂ 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 ਇਹ ਜਾਪ ਜਪਦੇ ਹਾਂ, ਇਹੀ ਕਰਮ ਸਾਡਾ ਸ਼੍ਰੋਮਣੀ ਹੈ, ਸਰਵੋਤਮ ਹੈ, ਜਿਸ ਨੂੰ ਕਰਨ ਤੋਂ ਬਾਅਦ ਕੁਝ ਹੋਰ ਕਰਨ ਨੂੰ ਬਾਕੀ ਨਹੀਂ ਰਿਹਾ।
ਰੱਖਦੇ ਸਤਿਗੁਰੂ ਉਚਾਰਾ,
ਹਰ ਵੇਲੇ ਸਤਿਗੁਰੂ ਜੀ ਨੇ ਜਿਹੜਾ ਸਾਨੂੰ ਉਚਾਰਨ ਕਰਕੇ ਗੁਰਮੰਤਰ ਦਿੱਤਾ ਹੈ, ਇਸ ਵਾਹਿਗੁਰੂ ਗੁਰਮੰਤਰ ਦਾ ਜਾਪ ਅਸੀਂ ਉਚਾਰਦੇ ਹਾਂ।
ਸੁਨਤ ਬਿਪਰ ਤੂਸ਼ਨ ਹੋਈ ਰਹੇ,
ਮਹਾਰਾਜ ਜੀ ਦੇ ਬਚਨ ਪੰਡਿਤ ਸਿੱਖਾਂ ਦੇ ਬਚਨ ਜਦੋਂ ਪੰਡਤਾਂ ਨੇ ਸੁਣੇ, ਸੁਣ ਕੇ ਚੁੱਪ ਰਹੇ, ਹੁਣ ਕੀ ਬੋਲਣ, ਕਿਵੇਂ ਆਖਣ, ਵੀ ਸੱਚਾਈ ਤਾਂ ਇਹ ਵੀ ਹੈ ਨਾ, ਇਹ ਵੀ ਤਾਂ ਸੱਤ ਹੈ ਵੀ ਸਵਾਸ ਉਪਜਦਾ ਜੰਮਦਾ, ਜਦੋਂ ਸਵਾਸ ਨਿਕਲ ਜਾਂਦਾ ਨਾਸਕਾ ਚੋਂ ਮੁਰਦਾ ਹੋ ਜਾਂਦਾ। ਤੇ ਸੂਤਕ ਵਾਲੇ ਘਰ ਚ ਪਹਿਲਾਂ ਹੀ ਕਹਿੰਦੇ ਵੀ ਕਰਮ ਕਾਂਡ ਨਹੀਂ ਕਰਨੇ ਚਾਹੀਦੇ। ਹੁਣ ਇਹ ਪੰਡਿਤ ਬਿਲਕੁਲ ਹੀ ਨਿਰੁੱਤਰ ਹੋ ਗਏ, ਕੋਈ ਜਵਾਬ ਨਹੀਂ ਦੇ ਸਕੇ।
ਰਹੀ ਵਿਚਾਰ ਨਾ ਉੱਤਰ ਲਹੀ,
ਵਿਚਾਰ ਕਰਦੇ ਰਹੇ ਬਥੇਰਾ ਦਿਮਾਗ ਤੇ ਜ਼ੋਰ ਪਾਵਣ, ਹੁਣ ਜਵਾਬ ਕੀ ਦੇਣ, ਜਵਾਬ ਕੋਈ ਔੜੇ ਨਾ ਇਹਨਾਂ ਨੂੰ ਵੀ ਕੀ ਜਵਾਬ ਦੇਈਏ।
ਉਤੋ ਪਾਠਿਕਾ ਨਾਮ ਤਿਲੋਕਾ,
ਖਾਲਸਾ ਜੀ ਇਸੇ ਤਰ੍ਹਾਂ ਇੱਕ ਗੁਰਸਿੱਖ ਸੀ ਪਾਠ ਕਰਨ ਵਾਲਾ, ਜਿਹਦਾ ਨਾਮ ਸੀ ਭਾਈ ਤਿਲੋਕਾ।
ਤੋਤਾ ਮਹਿਤਾ ਜਿਸ ਮਨ ਰੋਕਾ,
ਦੂਜਾ ਗੁਰਸਿੱਖ ਸੀ ਭਾਈ ਤੋਤਾ ਮਹਿਤਾ, ਉਹਦਾ ਗੋਤ ਸੀ, ਜੋ ਜਿਸ ਨੇ ਆਪਣਾ ਮਨ ਰੋਕਿਆ ਹੋਇਆ।
ਦਰਸ਼ਨ ਸ਼੍ਰੀ ਅਰਜਨ ਕੇ ਆਏ,
ਭਾਈ ਤਿਲੋਕਾ ਜੀ ਔਰ ਭਾਈ ਤੋਤਾ ਮਹਿਤਾ ਜੀ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨਾਂ ਨੂੰ ਆਏ।
ਪਦ ਸਮ ਪਦ ਮਨ ਸੀਸ ਨਿਵਾਏ,
ਸਤਿਗੁਰੂ ਜੀ ਦੇ ਸੋਹਣਿਆਂ ਚਰਨਾਂ ਕਮਲਾਂ ਤੇ ਜੋ ਪਦਮ ਸਮਾਨ ਨੇ ਕਮਲ ਨੇ ਉਹਨਾਂ ਤੇ ਨਮਸਕਾਰ ਕੀਤੇ।
ਹੱਥ ਜੋੜ ਮੁਖ ਬਾਕੀ ਉਚਾਰਾ,
ਹੱਥ ਜੋੜ ਕੇ ਗੁਰਦੇਵ ਨੂੰ ਬੇਨਤੀ ਕਰਦਿਆਂ ਬੋਲੇ,
ਸ਼੍ਰੀ ਸਤਿਗੁਰ ਉਪਦੇਸ਼ ਤੁਮਾਰਾ,
ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਦਾ ਪਾਵਨ ਪਵਿੱਤਰ ਉਪਦੇਸ਼,
ਰਾਮ ਨਾਮ ਸਿਮਰੋ ਲਿਵਲਾਈ,
ਆਪ ਜੀ ਦਾ ਉਪਦੇਸ਼ ਹੈ ਵੀ ਨਾਮ ਜਪੋ ਪਰਮੇਸ਼ਰ ਦਾ, ਆਪ ਜੀ ਦਾ ਹੁਕਮ ਹੈ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਿਹੜਾ ਨਾਮ ਹੈ ਅਕਾਲ ਪੁਰਖ ਦਾ, ਇਸ ਨਾਮ ਦਾ ਅਭਿਆਸ ਕਰੋ, ਨਾਮ ਜਪੋ,
ਇਸ ਤੇ ਨਹੀਂ ਨਰਕ ਮੈਂ ਜਾਈ।
ਤੁਸੀਂ ਇਹ ਵੀ ਹੁਕਮ ਕਰਦੇ ਹੋ ਵੀ ਜੇ ਨਾਮ ਜਪੋਗੇ ਤੇ ਨਰਕਾਂ ਚ ਨਹੀਂ ਜਾਓਗੇ, ਨਾਮ ਜਪ ਕੇ ਨਰਕਾਂ ਵਿੱਚ ਨਹੀਂ ਪਵੋਗੇ।
ਇਮ ਸੁਨ ਬਿਪਰ ਤਰਕ ਨਾ ਕਰੇ,
ਮਹਾਰਾਜ ਜੀ ਜਦੋਂ ਅਸੀਂ ਇਹ ਗੱਲ ਕਰਦੇ ਆ ਤੇ ਜਿਹੜੇ ਬਾਹਮਣ ਨੇ ਉਹ ਸਾਡੇ ਤੇ ਤਰਕ ਕਰਦੇ ਨੇ,
ਜੇ ਸਿਮਰਨ ਤੇ ਨਰਕ ਨਾ ਪਰੇ,
ਇਹ ਕਹਿੰਦੇ ਆ ਵੀ ਜੇ ਸਿਮਰਨ ਕੀਤਿਆਂ ਜੀਵ ਨਰਕਾਂ ਚ ਨਹੀਂ ਪੈਂਦਾ, ਮਹਾਰਾਜ ਜਿਹੜੇ ਪੰਡਿਤ ਨੇ ਉਹ ਸਾਡੇ ਨਾਲ ਗੱਲ ਕਰਦੇ ਤਰਕ ਕਰਦੇ ਆ,
ਉਹ ਤਰਕ ਕਰਕੇ ਕਹਿੰਦੇ ਵੀ ਜੇ ਨਾਮ ਜਪ ਕੇ ਬੰਦਾ ਨਰਕਾਂ ਚ ਨਹੀਂ ਪੈਂਦਾ,
ਸਭ ਜਗ ਰਾਮ ਨਾਮ ਕੋ ਲੇਤ,
ਇੱਥੇ ਤਾਂ ਸਾਰਾ ਜੱਗ ਹੀ ਰਾਮ ਰਾਮ ਕਰਦਾ ਫਿਰਦਾ, ਸਾਰਾ ਸੰਸਾਰ ਹੀ ਆ, ਥੋੜੀ ਦੁਨੀਆਂ, ਕਿੰਨੇ ਲੋਕ ਨੇ ਜਿਹੜੇ ਰਾਮ ਰਾਮ ਜਪਦੇ ਨੇ,
ਕਿਉਂ ਪੁੰਨ ਨਰਕ ਪਾਏ ਕਰ ਦੇਤ,
ਮੇਰੇ ਕਿਉਂ ਨਰਕਾਂ ਨੂੰ ਜਾਂਦੇ ਆ ਸਾਰੇ, ਕਿਉਂ ਨਰਕਾਂ ਵਿੱਚ ਪੈ ਰਹੇ ਨੇ,
ਜੇ ਇਹ ਸੱਚ ਹੋਏ ਜਿਮ ਕਈ,
ਜੇ ਤੁਸੀਂ ਇਹ ਕਹਿ ਰਹੇ ਹੋ ਵੀ ਨਾਮ ਜਪ ਕੇ ਨਰਕਾਂ ਚ ਨਹੀਂ ਜਾਂਦੇ ਵੀ ਇਹ ਸੱਚ ਹੈ,
ਕਿਉਂ ਪ੍ਰਭੂ ਨਰਕ ਬਣਾਵਨ ਚਾਹੇ,
ਫਿਰ ਰੱਬ ਨੇ ਨਰਕ ਬਣਾਈ ਕਿਉਂ ਨੇ, ਵੀ ਨਾਮ ਨਾਮ ਤਾਂ ਬੜੀ ਦੁਨੀਆਂ ਜਪਦੀ ਹੈ, ਇੱਥੇ ਚੰਗਾ ਭਲਾ ਬੰਦਾ ਡਿੱਗ ਪਏ ਤਾਂ ਵੀ ਕਹਿ ਦਿੰਦਾ ਵਾਹਿਗੁਰੂ ਵਾਹਿਗੁਰੂ, ਜੇ ਕਿਤੇ ਇੱਕਦਮ ਕੋਈ ਇਹੋ ਜਿਹੀ ਘਟਨਾ ਵੇਖ ਲੇ, ਨਾਸਤਕ ਤੋਂ ਨਾਸਤਕ ਬੰਦੇ ਦੀ ਜ਼ੁਬਾਨ ਤੋਂ ਵੀ ਵਾਹਿਗੁਰੂ ਨਿਕਲ ਆਉਂਦਾ, ਰਾਮ ਨਾਮ ਨਿਕਲ ਆਉਂਦਾ, ਤੇ ਕਹਿੰਦੇ ਫਿਰ ਤਾਂ ਉਹ ਨਰਕਾਂ ਚ ਜਾਣੇ ਹੀ ਨਹੀਂ ਚਾਹੀਦੇ ਸਾਰੇ, ਇਹ ਤਾਂ ਬੜੀ ਦੁਨੀਆਂ ਜਪਦੀ ਹੈ, ਤੇ ਜੇ ਤੁਸੀਂ ਕਹੋ ਵੀ ਰਾਮ ਨਾਮ ਜਪ ਕੇ ਜੀਵ ਨਰਕ ਚ ਨਹੀਂ ਜਾਂਦਾ, ਤੇ ਫਿਰ ਰੱਬ ਨੇ ਨਰਕ ਬਣਾਈ ਕਿਉਂ ਜੀ, ਉੱਥੇ ਜਾਣਾ ਹੀ ਨਹੀਂ ਕਿਸੇ ਨੇ, ਫਿਰ ਉਹ ਬਣਾਏ ਕਿਉਂ,
ਸਗਰੇ ਮੁਕਤ ਪਾਈ ਜਪ ਰਾਮ,
ਫਿਰ ਤਾਂ ਸਾਰੀ ਦੁਨੀਆਂ ਹੀ ਰਾਮ ਜਪ ਕੇ ਮੁਕਤ ਹੋ ਜਾਵੇ,
ਨਿਸ਼ਫਲ ਕਰੇ ਸਵਰਗ ਕੇ ਧਾਮ,
ਫਿਰ ਤਾਂ ਸਵਰਗ ਦੇ ਧਾਮ ਵੀ ਸਾਰੇ ਨਿਸ਼ਫਲ, ਉੱਥੇ ਵੀ ਜਾਣ ਦੀ ਲੋੜ ਹੀ ਕੋਈ ਨੀ, ਫਿਰ ਤਾਂ ਸਾਰੀ ਮੁਕਤ ਹੋ ਗਏ,
ਨਰਕ ਸਵਰਗ ਦੋਨੋ ਨਹੀਂ ਚਾਹੀਏ,
ਫਿਰ ਤਾਂ ਨਰਕ ਸਵਰਗ ਦੋਵੇ ਨੀ ਚਾਹੀਦੇ ਰੱਬ ਨੂੰ ਬਣਾਉਣੇ,
ਜੇ ਸਿਮਰਨ ਤੇ ਮੁਕਤੀ ਲਈਏ,
ਜੇ ਸਿਮਰਨ ਕਰਕੇ ਨਾਮ ਜਪ ਕੇ ਮੁਕਤੀ ਮਿਲ ਜਾਂਦੀ, ਫਿਰ ਤਾਂ ਸਵਰਗ ਨਰਕ ਦੀ ਲੋੜ ਹੀ ਨੀ ਰਹਿ ਗਈ,
ਸੁਣ ਸ਼੍ਰੀ ਮੁਕਤੇ ਬਾਕੀ ਉਚਾਰੇ,
ਏਦਾਂ ਉਹ ਪੰਡਿਤ ਤਰਕ ਕਰਦੇ ਆ ਸਾਡੇ ਤੇ, ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ,
ਨਿਸ਼ਚੈ ਰਾਮ ਜਪਤ ਸਾਰੇ,
ਮਹਾਰਾਜ ਜੀ ਕਹਿੰਦੇ ਇਹਦੇ ਚ ਕੋਈ ਗੱਲ ਸ਼ੱਕ ਨਹੀਂ ਵੀ ਵਾਕਈ ਲੋਕ ਸਾਰੇ ਰਾਮ ਨਾਮ ਜਪਦੇ ਆ, ਓਦਾਂ ਨਾ ਜਪਣ ਜਦੋਂ ਕਿਤੇ ਮੁਰਦਾ ਚੁੱਕ ਕੇ ਲੈ ਕੇ ਜਾਂਦੇ ਉਦੋਂ ਤਾਂ ਕਹਿੰਦੇ ਆ ਰਾਮ ਨਾਮ ਸੱਤ ਹੈ, ਆਖਿਰਕਾਰ ਕਦੇ ਨਾ ਕਦੇ ਤਾਂ ਕਹਿੰਦੇ ਹੀ ਇਹ ਗੱਲ ਵਾਕਈ ਪੰਡਿਤਾਂ ਦੀ ਸੱਚੀ ਹੈ ਵੀ ਸਾਰੀ ਦੁਨੀਆਂ ਇੱਕ ਕਦੇ ਨਾ ਕਦੇ ਤਾਂ ਰਾਮ ਨਾਮ ਕਹਿੰਦੀ ਆ ਨਾ, ਪਰਮੇਸ਼ਰ ਦਾ ਨਾਮ ਜਪਦੇ ਹੀ ਨੇ,
ਨੈ ਪ੍ਰਤੀਤ ਅਰ ਮਨ ਨਾ ਇਕਾਗਰ,
ਕਹਿੰਦੇ ਜੇ ਜ਼ੁਬਾਨ ਤੋਂ ਜਪਦੇ ਨੇ ਮਨ ਚ ਪ੍ਰਤੀਤ ਕੋਈ ਨੀ, ਮਨ ਇਕਾਗਰ ਕੋਈ ਨੀ ਹੈ, ਰਸਨਾ ਤੋਂ ਕਹੀ ਜਾਣ ਪਰ ਜੇ ਮਨ ਇਕਾਗਰ ਨਹੀਂ ਹੈ ਤੇ ਰਾਮ ਨਾਮ ਦੇ ਉੱਤੇ ਪ੍ਰਤੀਤ ਵੀ ਕੋਈ ਨੀ, ਭਰੋਸਾ ਵੀ ਕੋਈ ਨਹੀਂ,
ਕਿਮ ਕਲਿਆਣੇ ਪਾਏ ਉਜਾਗਰ,
ਫਿਰ ਕਿਵੇਂ ਇਹਨਾਂ ਦੀ ਕਲਿਆਣ ਹੋਵੇ, ਕਿਵੇਂ ਇਹਨਾਂ ਦੀ ਮੁਕਤੀ ਹੋਵੇ, ਏਦਾਂ ਨੀ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਕਹਿੰਦੇ ਏਦਾਂ ਦਾ ਬੜੀ ਦੁਨੀਆਂ ਕਹਿੰਦੀ ਫਿਰਦੀ ਹੈ ਪਰ ਏਦਾਂ ਨੀ ਨਾ ਮਿਲਦਾ, ਜੇ ਪ੍ਰਤੀਤ ਨੀ ਹੈ ਨਾਮ ਤੇ, ਜੇ ਪਰਮੇਸ਼ਰ ਦੇ ਭਜਨ ਤੇ ਭਰੋਸਾ ਕੋਈ ਨੀ, ਮਨ ਇਕਾਗਰ ਕਰਕੇ ਨੀ ਜਪਦੇ, ਫਿਰ ਏਦਾਂ ਕਹਿੰਦੇ ਨੀ ਮੁਕਤੀ, ਏਦਾਂ ਦਾ ਤੋਤਾ ਵੀ ਰਾਮ ਰਾਮ ਕਹਿੰਦਾ ਉਹ ਥੋੜੀ ਮੁਕਤ ਹੋ ਜਾਂਦਾ, ਹਾਂਜੀ,
ਕਹੋ ਦਿਜਨ ਸੰਗ ਇਹ ਬਿਰਤਾਂਤ,
ਮਹਾਰਾਜ ਜੀ ਕਹਿੰਦੇ ਉਹਨਾਂ ਪੰਡਤਾਂ ਨੂੰ ਇਹ ਗੱਲ ਸੁਣਾਇਓ, ਜਾ ਕੇ ਇਹ ਜਵਾਬ ਦਿਓ,
ਰਾਖਸ਼ ਗਯੋ ਮਰਦਾਨਾ ਜਾਤ,
ਇਹ ਆਖਿਓ ਵੀ ਇੱਕ ਵਾਰੀ ਇਹ ਸਾਖੀ ਸੁਣਾਇਓ ਉਹਨਾਂ ਪੰਡਤਾਂ ਨੂੰ ਕਿ ਕੌਡੇ ਰਾਖਸ਼ ਨੇ ਭਾਈ ਮਰਦਾਨਾ ਜੀ ਨੂੰ ਪਕੜ ਲਿਆ ਸੀ ਤੇਲ ਦੇ ਕੜਾਹੇ ਚ ਤਪਾਉਣ ਲਈ,
ਕਰਿਓ ਤੇਲ ਕੋ ਤਪਤ ਕਰਾਹਾ,
ਮਰਦਾਨੇ ਨੂੰ ਤਪਾਉਣ ਲਈ ਤਲਣ ਲਈ ਉਹਨੇ ਤੇਲ ਦਾ ਕੜਾਹਾ ਤਪਾ ਲਿਆ ਕੌਡੇ ਰਾਖਸ਼ ਨੇ,
ਜਿਸ ਮੈਂ ਕੋਡੇ ਪਾਵਨ ਚਾਹਾ,
ਜਦੋਂ ਭਾਈ ਮਰਦਾਨੇ ਨੂੰ ਕੌਡਾ ਉਸ ਤੇਲ ਦੇ ਤਪਦੇ ਕੜਾਹੇ ਚ ਪਾਉਣ ਲੱਗਾ,
ਸ੍ਰੀ ਨਾਨਕ ਉਪਦੇਸ਼ਿਓ ਨਾਮ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਾ ਕੇ ਨਾਮ ਦਾ ਉਪਦੇਸ਼ ਦਿੱਤਾ,
ਸਿਮਰਿਓ ਮਰਦਾਨੇ ਸੁਖਤਾਨ,
ਭਾਈ ਮਰਦਾਨੇ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਾ,
ਅਛਿਨ ਸੀਤਲ ਭਇਓ ਕਰਾਹਾ,
ਇਹਦੇ ਨਾਮ ਦੇ ਪ੍ਰਤਾਪ ਨਾਲ ਉਹ ਤਪਦਾ ਬਲਦਾ ਕੜਾਇਆ ਉਸੇ ਵੇਲੇ ਸ਼ੀਤਲ ਹੋ ਗਿਆ, ਤਪਤ ਕੜਾਹਾ ਬੁੱਝ ਗਿਆ ਉਸੇ ਵੇਲੇ ਉਹ ਸ਼ੀਤਲ ਠੰਡਾ ਹੋ ਗਿਆ,
ਨਾਮ ਪ੍ਰਤਾਪ ਵਿਦਤ ਜਗ ਮਹਾ,
ਕਿਉਂ ਨਾਮ ਦਾ ਪ੍ਰਤਾਪ ਸਾਰੇ ਜਗਤ ਚ ਵਿਦਤ ਹੋ ਗਿਆ, ਪ੍ਰਗਟ ਹੋ ਗਿਆ ਕਿ ਨਾਮ ਦੇ ਪ੍ਰਤਾਪ ਨਾਲ ਤਪਦੇ ਕੜਾਹੇ ਵੀ ਸ਼ੀਤਲ ਹੋ ਜਾਂਦੇ ਹਨ,
ਕਹੋ ਦਿਜਨ ਸੋ ਅਬ ਕੇ ਜਾਏ,
ਤੁਸੀਂ ਹੁਣ ਉਹਨਾਂ ਪੰਡਤਾਂ ਨੂੰ ਇਹ ਸਾਖੀ ਸੁਣਾ ਕੇ ਕਹੋ,
ਜੇ ਤੁਮ ਸਿਮਰਿਓ ਰਾਮ ਬਨਾਏ,
ਉਹਨਾਂ ਨੂੰ ਕਹੋ ਵੀ ਜੇ ਤੁਸੀਂ ਹੁਣ ਨਾਮ ਸਿਮਰਦੇ ਹੋ ਨਾਮ ਜਪਦੇ ਹੋ
ਕਰੋ ਤਪਾਵਨ ਤੀਲ ਕਰਾਹਾ
ਕਹੋ ਵੀ ਤੁਸੀਂ ਕਹਿੰਦੇ ਨਾ ਅਸੀਂ ਵੀ ਜਪਦੇ ਆ ਤੇ ਤੇਲ ਦਾ ਕੜਾਹਾ ਕਹੋ ਜੀ ਅਸੀਂ ਤਪਾ ਕੇ ਰੱਖਾਂਗੇ ਤੁਹਾਡੇ ਕੋਲ
ਹਮ ਤੁਮ ਪਾਵੇਂ ਕਰ ਤਿਸ ਮਹਾ
ਤੁਸੀਂ ਆਖਿਓ ਵੀ ਅਸੀਂ ਵੀ ਜਪਦੇ ਆ ਨਾਮ ਤੇ ਤੁਸੀਂ ਵੀ ਜਪਦੇ ਹੋ ਤੁਸੀਂ ਵੀ ਜਪ ਕੇ ਤੇਲ ਦੇ ਕੜਾਹੇ ਦੇ ਤਪਦੇ ਹੱਥ ਤਪਦੇ ਤੇਲ ਵਿੱਚ ਤੁਸੀਂ ਵੀ ਹੱਥ ਪਾਇਓ ਤੇ ਅਸੀਂ ਵੀ ਗੁਰੂ ਅਰਜਨ ਸਾਹਿਬ ਦਾ ਨਾਮ ਸਿਮਰ ਕੇ ਅਸੀਂ ਵੀ ਹੱਥ ਪਾਵਾਂਗੇ ਹਾਂਜੀ
ਇੱਕ ਸਮ ਸਭਨ ਰਾਮ ਕੋ ਸਿਮਰਨ
ਜੇ ਸਾਰਿਆਂ ਦੇ ਸਿਮਰਨ ਇੱਕੋ ਸਮਾਨ ਹੀ ਹੋਵੇ ਤੁਸੀਂ ਵੀ ਕਹੋ ਰਾਮ ਰਾਮ ਅਸੀਂ ਵੀ ਵਾਹਿਗੁਰੂ ਕਵਾਂਗੇ ਚਾਹੇ ਤੁਸੀਂ ਵੀ ਕਹਿ ਲਿਓ ਕਹਿੰਦੇ ਨਾਮ ਸਿਮਰ ਕੇ ਤੁਸੀਂ ਵੀ ਹੱਥ ਪਾਇਓ ਤੇਲ ਦੇ ਕੜਾਹੇ ਵਿੱਚ ਅਸੀਂ ਵੀ ਪਾਵਾਂਗੇ ਜੇ ਤਾਂ ਸਾਰਿਆਂ ਦਾ ਇੱਕੋ ਸਮਾਨ ਹੀ ਆ ਨਾਮ ਜਪਣਾ ਵੀ ਸਾਰੇ ਜਪਦੇ ਆ ਤੇ ਇੱਕੋ ਸਮਾਨ ਹੈ
ਤੋ ਅਬ ਮਿਲ ਕੀ ਜੇ ਪਰਖਨ
ਫਿਰ ਆਪਣੇ ਦੋਵਾਂ ਦੇ ਹੱਥ ਨਾ ਸੜਨਗੇ ਤੇ ਜੇ ਫਰਕ ਹੋਇਆ ਤੇ ਤੁਹਾਡਾ ਹੱਥ ਸੜੇਗਾ ਸਾਡਾ ਨਹੀਂ ਸੜੇਗਾ ਕਹਿੰਦੇ ਪਰਖ ਕੇ ਵੇਖ ਲੈਂਦੇ ਆ ਵੀ ਇੱਕੋ ਬਰਾਬਰ ਜਪਦੇ ਆਪਾਂ ਤੁਸੀਂ ਵੀ ਵਾਹਿਗੁਰੂ ਕਹਿੰਦੇ ਅਸੀਂ ਵੀ ਕਹਿ ਲੈਂਦੇ ਆ ਜੇ ਇੱਕੋ ਜਿਹਾ ਹੀ ਸਿਮਰਨ ਹੁੰਦਾ ਸਾਰਿਆਂ ਦਾ ਤੇ ਫਿਰ ਉਹ ਵੀ ਵੇਖ ਲੈਂਦੇ ਆ ਪਰਖ ਕੇ
ਜਗ ਤ੍ਰਿਸ਼ਨਾ ਮੈਂ ਤਪਤ ਕਰਾਏ
ਜਗਤ ਵਿੱਚ ਤ੍ਰਿਸ਼ਨਾ ਦੀ ਅੱਗ ਜਿਹੜੀ ਆ ਉਹ ਬਲ ਰਹੀ ਹੈ ਇਹ ਕੜਾਹੇ ਤਪ ਰਹੇ ਨੇ
ਦਈਅਤ ਨਿਤ ਨੈ ਨਿਕਸਨ ਪਾਏ
ਇਸ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜੀਵ ਸੜ ਰਹੇ ਨੇ ਵਿੱਚੋਂ ਨਿਕਲਦੇ ਨਹੀਂ
ਗੁਰਮੁਖ ਕੋ ਗੁਰ ਬਖਸ਼ੇ ਨਾਮ
ਜਿਹੜਾ ਕੋਈ ਗੁਰਮੁਖ ਬਣ ਕੇ ਗੁਰੂ ਦੀ ਸ਼ਰਨ ਚ ਜਾਂਦਾ ਸਤਿਗੁਰੂ ਉਹਨੂੰ ਨਾਮ ਬਖਸ਼ਦੇ ਨੇ
ਹਰ ਤ੍ਰਿਸ਼ਨਾ ਮਨ ਲੇ ਬਿਸਰਾਮ
ਗੁਰਮੁਖ ਜਦੋਂ ਸਾਧਕ ਬਣ ਕੇ ਗੁਰਮੰਤਰ ਦਾ ਅਭਿਆਸ ਕਰਦਾ ਗੁਰੂ ਤੇ ਭਰੋਸਾ ਰੱਖ ਕੇ ਸੁਰਤ ਨੂੰ ਇਕਾਗਰ ਕਰਕੇ ਤਾਂ ਫਿਰ ਉਹਦੇ ਅੰਦਰ ਉਹ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਬੁੱਝ ਜਾਂਦੇ ਨੇ ਉਹਦਾ ਹਿਰਦਾ ਸ਼ੀਤਲ ਤੇ ਠੰਡਾ ਠਾਰ ਹੋ ਜਾਂਦਾ
ਸੁਣ ਕਰ ਸ਼੍ਰੀ ਗੁਰ ਤੇ ਸੋ ਗਏ
ਗੁਰੂ ਜੀ ਦੇ ਬਚਨ ਇਹਨਾਂ ਸਿੱਖਾਂ ਨੇ ਸੁਣੇ ਤੇ ਸੁਣ ਕੇ ਉਹਨਾਂ ਪੰਡਿਤਾਂ ਕੋਲ ਗਏ
ਪੰਡਿਤ ਬ੍ਰਿੰਦ ਮਿਲਤ ਜਬ ਪਾਏ
ਜਦੋਂ ਸਾਰੇ ਬਾਹਮਣ ਇਕੱਠੇ ਹੋ ਕੇ ਆ ਗਏ
ਸਕਲ ਪ੍ਰਸੰਗ ਸੁਣਾਇਓ ਜਬੇ
ਇਹਨਾਂ ਨੇ ਸਾਰਾ ਪ੍ਰਸੰਗ ਸੁਣਾਇਆ ਉਹਨਾਂ ਪੰਡਿਤਾਂ ਨੂੰ
ਸ਼ੰਕ ਮਾਨ ਦੇ ਜੁਵੈ ਕਰ ਤਬੇ
ਆਜੋ ਪੰਡਿਤ ਜੀ ਵੇਖੀਏ ਵੀ ਨਾਮ ਜਪਣਾ ਸਾਰਿਆਂ ਦਾ ਬਰਾਬਰ ਹੀ ਹੁੰਦਾ ਤੁਸੀਂ ਕਹਿੰਦੇ ਵੀ ਦੁਨੀਆਂ ਸਾਰੀ ਜਪਦੀ ਹੈ ਕਿ ਸਾਰਿਆਂ ਦਾ ਜਪਣਾ ਬਰਾਬਰ ਹੀ ਹੁੰਦਾ ਆਓ ਪਰਖੀਏ ਕਹਿੰਦੇ ਜੀ ਕਿਵੇਂ ਪਰਖੋਗੇ ਕਹਿੰਦੇ ਜੀ ਰੱਖੋ ਜੀ ਤੇਲ ਦੀ ਕੜਾਹੀ ਗਰਮ ਗਰਮ ਤਪ ਜਾਏਗਾ ਤੇਲ ਪੰਡਿਤ ਜੀ ਆਓ ਤੁਸੀਂ ਵੀ ਪਾਓ ਹੱਥ ਤੁਸੀਂ ਵੀ ਨਾਮ ਜਪੋ ਤੇ ਅਸੀਂ ਵੀ ਜਪਦੇ ਆ ਜੇ ਸਾਡਾ ਹੱਥ ਸੜ ਗਿਆ ਤੁਹਾਡਾ ਬਚ ਗਿਆ ਤੇ ਤੁਸੀਂ ਸੱਚੇ ਜੇ ਤੁਹਾਡਾ ਸੜ ਗਿਆ ਸਾਡਾ ਬਚ ਗਿਆ ਤੇ ਤੁਸੀਂ ਝੂਠੇ ਅਸੀਂ ਸੱਚੇ ਹੁਣ ਕਿਹਦੇ ਪੁਰਾਣੇ ਉਹਨਾਂ ਨੂੰ ਤਾਂ ਭਰੋਸਾ ਹੀ ਕੋਈ ਨਹੀਂ ਸੀ ਵੀ ਤੇਲ ਦੇ ਕੜਾਹੇ ਚ ਹੱਥ ਪਾਵਾਂਗੇ ਤਾਂ ਸੜੇਗਾ ਹੀ ਪਰ ਗੁਰਸਿੱਖਾਂ ਨੂੰ ਭਰੋਸਾ ਸੀ ਕਿ ਨਾਮ ਦੇ ਪ੍ਰਤਾਪ ਨਾਲ ਤਪਦਾ ਬਲਦਾ ਤੇਲ ਦਾ ਕੜਾਹਾ ਵੀ ਠੰਡਾ ਹੋ ਸਕਦਾ ਗੱਲ ਤਾਂ ਭਰੋਸੇ ਨਾਲ ਜਿਹੜਾ ਨਾਮ ਜਪੇਗਾ ਉਹਦੀ ਮੁਕਤੀ ਹੋਣੀ ਹੈ ਬੇਭਰੋਸਗੀ ਬੇਪ੍ਰਤੀਤੀ ਨਾਲ ਜੇ ਕੋਈ ਉਦਾਂ ਕਹੀ ਵੀ ਜਾਵੇ ਤਾਂ ਉਹ ਤਾਂ ਫਿਰ ਤੋਤਾ ਰਟਨ ਹੀ ਹੋਵੇਗਾ ਨਾ ਜੇ ਭਰੋਸੇ ਨਾਲ ਜਪੋਗੇ ਤੇ ਕਲਾ ਵਰਤੇਗੀ ਜੇ ਬੇਭਰੋਸੇ ਹੋ ਕੇ ਵਿਖਾਵੇ ਕਰਕੇ ਜਪਣਾ ਮਾਥੇ ਤਿਲਕ ਹੱਥ ਮਾਲਾ ਬਾਨਾ ਇਸ ਬਿਰਤੀ ਦੇ ਨਾਲ ਫਿਰ ਉਸ ਭਜਨ ਦਾ ਲਾਭ ਨਹੀਂ ਹੋਣਾ
ਪੂਰੇ ਪਾਏ ਹੱਥ ਨੇ ਕਾਲਾ
ਹੁਣ ਝੂਠੇ ਸਾਬਤ ਹੋਵੇ ਕਿਸੇ ਨੇ ਨੀ ਹੱਥ ਪਾਇਆ ਤੇਲ ਦੇ ਕੜਾਹੇ ਚ
ਇਮ ਸਤਿਗੁਰ ਪ੍ਰਤਾਪ ਵਿਸਾਲਾ
ਸਤਿਗੁਰੂ ਜੀ ਦਾ ਵੱਡਾ ਭਾਰੀ ਪ੍ਰਤਾਪ ਜਗਤ ਵਿੱਚ ਪ੍ਰਗਟ ਹੋ ਰਿਹਾ
ਤਰਕ ਕਰਨ ਤੇ ਕੀਨ ਸਮਾਨ
ਏਦਾਂ ਸਤਿਗੁਰੂ ਜੀ ਦੀ ਨਿੰਦਾ ਤੇ ਆਲੋਚਨਾ ਕਰਨ ਤੋਂ ਇਹ ਪੰਡਿਤ ਹੁਣ ਚੁੱਪ ਹੋ ਗਏ ਹੁਣ ਨੀ ਕੋਈ ਬੋਲਦਾ
ਜਾਨੀ ਮਹਿਮਾ ਵੱਡ ਗੁਰ ਪਾਉਣ
ਜਾਣ ਗਏ ਕਿ ਗੁਰੂ ਸਾਹਿਬ ਦੀ ਮਹਿਮਾ ਵੱਡਿਆਂ ਤੋਂ ਵੱਡੀ ਹੈ
ਇੱਕ ਸਿੱਖ ਜੜੀਆ ਸਾਈਂ ਦਾਸ
ਇੱਕ ਸਿੱਖ ਸੀ ਭਾਈ ਸਾਈਂ ਦਾਸ
ਕਰ ਗੁਰ ਨਮੋ ਬੈਠ ਕਰ ਪਾਸ
ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਸਿੱਖ ਬੈਠਾ
ਹੱਥ ਜੋੜ ਅਰਦਾਸ ਬਖਾਨੀ
ਹੱਥ ਜੋੜ ਕੇ ਗੁਰੂ ਚਰਨਾਂ ਚ ਬੇਨਤੀ ਕੀਤੀ ਸਿੱਖ ਦੇ
ਮੈਂ ਬਹੁਤ ਸਿੱਖਣ ਸੇਵਾ ਠਾਨੀ
ਭਾਈ ਸਾਈਂ ਦਾਸ ਜੀ ਕਹਿੰਦੇ ਮਹਾਰਾਜ ਮੈਂ ਬਹੁਤ ਗੁਰਸਿੱਖਾਂ ਦੀ ਸੇਵਾ ਟਹਿਲ ਕੀਤੀ ਹੈ
ਧਾਰਨ ਕਰਿਓ ਹਿਰਦੈ ਉਪਦੇਸ਼
आप जी का पवित्र उपदेश मैं अपने हिरदे च धारिया
सेवो तुमरे चरण हमेशा
महाराज जी मैं सदा आप जी दे चरण सेवदा ते आराधदा हां
ओ शब्द सुन बे के काल
फिर भी जदो मैं गुरबाणी का कीर्तन जा कथा सुनदा हां
मन ठहरत चपल बिसाल
मन इना चंचल है भी ठहरदा नहीं है रुकदा नहीं है
आप के मन करो एकाग्र
महाराज आप जी ने कहा भी मन एकाग्र करना
पठो सुनो गुर शब्द उजागर
गुरबाणी पढ़नी ते सुननी है
सुन श्री मुक्ते जतन बतायो
महाराज किवें रोकिए मन महाराज जी यतन दस दे तरीका दस दे
मन गत को अब तू लख पायो
महाराज जी कहंदे भाई साई दास फिर ता तरक्की कर गए तुसी जे पता लगन लग पया भी मन दौड़दा पहला तो यह भी नहीं पता लगता होना भी मन भजदा तुसी तरक्की कीती गुरबाणी पढ़दे पता ते लगन लग पया ना भी मन भजदा बीमारी का पता लग गया
टिकै के नहीं जान सब लीनो
तुसी ये जान लिया भी ये टिकदा नहीं है टिकया ये भी पता लगन लग पया नहीं टिकया ये भी पता लगन लग पया
इस बिद को पूरब ने चीनो
पर जदो तुसी गुरु घर नहीं सी आए ओदो नहीं सी तुहानू ये बोध होना जदो गुरबाणी नहीं सी पढ़न लगे मन ता ओदो भी भजदा सी मन ता ओदो भी नहीं सी टिकदा पर ओदो पता नहीं सी हुण गुरबाणी पढ़न लग पे ओदे पता लगन लग पया
जब मन जाए किते लख पावो
महाराज जी कहंदे मन जदो किते बाहर जान लगे
तब तिस मिथ्या वस्त दिखावो
जिहड़ी वस्तु कोल जावे ओदे कोल लै जाओ इहनू एक जिथे जांदा एक बारी जाओ इहदे नाल इहनू विखाओ भी दस की है इहदे विच जिहदे पिछे भज्जिया फिरदा की लभदा इहदे चों की मिलेगा तैनू इह मिथ्या झूठ है इओ मन नू वखाउणा
और मोर कर शब्द मिलावो
मोड़ के फिर शब्द विच लैके आउणा मोड़ के फिर गुरबाणी विच लैके आउणा
जे चल जावे फिर हटावो
जे फिर जावे फिर मोड़ के लियाउणा
जिम अरियल असको असवार
कोई अड़ियल घोड़ा हुंदा ना बैड़ा ओदे ते जेड़ा चंगा घोड़ सवार बैठा होवे
सने सने ते अगर दिखार
सने सने अगे विखाउंदा घोड़ा अड़ियल टुरदा ओनू टोरदा ओ सिद्धा करके घोड़ा फिर भी रुकदा कदे सिर मार के पिछे नू जांदा सवार वागा खिच खिच के ओनू टोरदा
मोर बोर बागन को फेरे
मोड़ मोड़ के वागा नू फेर फेर के जे मुड़दा नू फेर मोड़दा फिर मोड़ के सीधा चलाउंदा
फिर निज मर्जी प्रेरे
मोड़ मोड़ के फेर के फिर अपनी मर्जी ना फिर अखीर नू घोड़ा हार मन लेंदा फिर सवार दी मर्जी दे नाल चलन शुरू कर दिंदा
करे सुधारन हित को दैह
और कहंदे ओनू हित दे के ओनू सुधारदा है
अरे जे त्रास ताए उपजे है
ये अड़दा ते ओनू चावक दा डर भी विखाउंदा
इस बिद फिर मन जोर
इसे तरह ये मन अड़ियल घोड़ा इहदे सवार बनो जे ये टेढ़ मेढ़ करे इनू फिर सीधा करके गुर शब्द दी चावक विखा के प्रेम दी चावक विखा के डरा के इनू टोरो ओ जमा नू पवेगा नरका च जावेगा जे माड़े भेड़े फुरने करेगा इओ इस मन नू डरा के मोड़ मोड़ के गुरबाणी विच लावो
सुधो लै स्वाद मैं मोरो
जदो ये मन शुद्ध हो के शब्द दा स्वाद लैण लग पिया ना इनू स्वाद आउण लग पिया शब्द दा फिर शब्द नू छड़ के बाहर जाएगा ही नहीं फिर बाहर भटकेगा ही नहीं फिर ऐन गुरबाणी दे रस विच तदाकार हो जावेगा
सुन गुर ते की नसबिद तैसे
महाराज जी दे बचन सुन के गुरसिखा ने इसे तरह ही कीता
सने सने मन बस होए जैसे
सहजे सहजे मन वस च करन लगे
आपा ने जनाए गुर आगे
गुरसिख कदे गुरु अगे अपना आपा नहीं जनाउंदे
इस दिन रहे सेव मैं लागे
आप दिन सेवा च लगे रहिंदे हन
किम श्री गुर अमृत सर माई
गुरु अर्जन देव साहब जी श्री अमृतसर साहब विच
सिखन को उपदेश कराई
गुर सिखा नू महाराज जी ने उपदेश दे के नवाजा इत्थे सिखा दी भगत माला दी कथा अज संपन्न हुई है गरीब नवाज पातशाह जी कृपा करन पिछले कई दिनों तो सिखा दे प्रसंग आप जी सरवण कर रहे हो जो जो पावन उपदेश गुरुदेव जी ने सिखा नू बख्शे ने महाराज जी दया करन साडे सारयां दे हिरदयां च वसण ਹੋਈਆਂ ਭੁੱਲਾਂ ਚੁੱਕਾਂ ਦੇ ਖੇਵਾਂ